ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਮੋਹੇ ਮਸਕੀਨਾ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਾਲਤ ਪਾਲਤ ਤਾਂ ਕੈ ਆਵੈ ਕਾਮ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਾਲਤ ਪਾਲਤ ਤਾਂ ਕੈ ਆਵੈ ਕਾਮ ਨਾਮ ਰੱਤੇ ਪ੍ਰਭ ਰੰਗ ਅਪਾਰ ਸਾਧ ਗਾਵਹੇ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕਾ ਭਗਤ ਗੋਵਿੰਦ ਸੁਖ ਸੰਤਨ ਕਾ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹੇ ਨਾਦ ਕਵਤ ਸਾਧ ਸਭਾ ਮਹਿ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਹੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵ ਸੰਤਾ ਪੂਰ ਤੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਵਨ ਸਥਾਨ ਤੇ ਹਾਜ਼ਰ ਹੋਏ ਹੋ ਇਹ ਧਰਤੀ ਪਵਿੱਤਰ ਹੈ ਇਸ ਦਾ ਜ਼ਰਰਾ ਜ਼ਰਰਾ ਪਵਿੱਤਰ ਹੈ ਇਸ ਨੂੰ ਗੁਰਾਂ ਦੀ ਚਰਨ ਛੋਹ ਪ੍ਰਾਪਤ ਹੈ ਇਸ ਧਰਤੀ ਤੇ ਪਤਾ ਨਹੀਂ ਅੱਜ ਤੱਕ ਕਿੰਨੇ ਕੁ ਸਿਮਰਨ ਕਰਨ ਵਾਲੇ ਬੈਠ ਗਏ, ਕਿੰਨੇ ਨਾਮ ਜਪਣ ਵਾਲੇ ਬੈਠੇ, ਵੰਡ ਛਕਣ ਵਾਲੇ ਬੈਠੇ, ਔਰ ਕਿੰਨੇ ਸ਼ਹੀਦਾਂ ਦਾ ਇੱਥੇ ਖੂਨ ਰੁੜਿਆ। ਇੱਕ ਵਿਦਵਾਨ ਨੇ ਤੇ ਇੱਥੇ ਤੱਕ ਕਿਹਾ ਸੀ ਕਿ ਕੋਈ ਜ਼ਰਾ ਇੱਟ ਦੀ ਗੱਲ ਨਹੀਂ ਕਰ ਰਿਹਾ, ਜ਼ਰਾ ਵੀ ਨਹੀਂ ਬਚਿਆ ਜਿਸ ਨੂੰ ਸ਼ਹੀਦਾਂ ਦਾ ਖੂਨ ਨਾ ਲੱਗਾ ਹੋਵੇ। ਦਰੋਂ ਇਸ ਜਗ੍ਹਾ ਕੇ ਸ਼ਹੀਦੋਂ ਕਾ ਖੂਨ ਹੈ, ਅਹਲੇ ਜ਼ਮਾਨਾ ਚਲੇ ਜ਼ਰਾ ਦੇਖ ਭਾਲ ਕੇ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਕਹੀ ਸੀ, ਸਿੱਖਾ ਛੇਤੀ ਛੇਤੀ ਆ, ਪਰ ਜਦੋਂ ਪ੍ਰਕਰਮਾ ਚ ਪੈਰ ਧਰੇ ਛੇਤੀ ਨਾ ਕਰੀ, ਬੜੇ ਅਦਬ ਨਾਲ ਰੱਖ, ਮਤ ਸਮਝੇ ਮੈਂ ਸਿਲਾਂ ਉੱਤੋਂ ਗੁਜ਼ਰ ਕੇ ਜਾ ਰਿਹਾ, ਨਹੀਂ ਸਿਲਾਂ ਤੋਂ ਨਹੀਂ ਸ਼ਹੀਦਾਂ ਦੇ ਸਿਰਾਂ ਉੱਤੋਂ ਗੁਜ਼ਰ ਕੇ ਜਾ ਰਿਹਾ ਹਾਂ। ਇੰਨੇ ਇੱਥੇ ਸ਼ਹੀਦ ਹੋ ਚੁੱਕੇ, ਇੰਨੇ ਨਾਮ ਜਪਣ ਵਾਲੇ ਹੋ ਚੁੱਕੇ, ਇੰਨੇ ਕਰਨੀ ਵਾਲੇ ਸਤਿਗੁਰਾਂ ਨੇ ਇੱਥੇ ਬੈਠ ਕੇ ਆਪ ਰੱਬ ਦੇ ਗੁਣ ਗਾਏ, ਆਪ ਇੱਥੇ ਬੈਠ ਕੇ ਕੀਰਤਨ ਕੀਤਾ, ਅੱਜ ਪਾਵਨ ਸਥਾਨ ਤੇ ਹਾਜ਼ਰ ਹੋਏ ਹੋ। ਅੰਮ੍ਰਿਤ ਵੇਲੇ ਜੋ ਫਰਮਾਨ ਹੁਕਮ ਆਇਆ ਉਸ ਦੀ ਵਿਚਾਰ ਆਰੰਭ ਕਰੀਏ। ਕੁਛ ਰੰਗ ਤੇ ਨੇ ਤੁਹਾਡੇ ਕੱਪੜਿਆਂ ਨੂੰ, ਦਸਤਾਰਿਆਂ ਨੂੰ, ਆਖਰ ਜਿੰਨੇ ਹੋ ਦਸਤਾਰੇ ਸਜਾ ਕੇ ਬੈਠੇ ਹੋ, ਹਰ ਇੱਕ ਦਾ ਕੋਈ ਨਾ ਕੋਈ ਰੰਗ ਹੈ, ਵੱਖ ਵੱਖ ਨੇ ਕੱਪੜਿਆਂ ਦੇ ਰੰਗ ਨੇ ਔਰ ਦਿਸਦੇ ਨੇ। ਕਹਿ ਸਕਦੇ ਹੋ ਇਸਨੇ ਕਿਸ ਰੰਗ ਦੀ ਦਸਤਾਰ ਸਜਾਈ, ਇਹਦਾ ਕੁੜਤਾ ਕਿਹੜੇ ਰੰਗ ਦਾ। ਸਰੀਰਾਂ ਨੂੰ ਵੀ ਰੰਗ ਹਨ, ਕਿਸੇ ਦਾ ਕਾਲਾ ਹੈ, ਕਿਸੇ ਦਾ ਗੋਰਾ, ਕੱਪੜਿਆਂ ਦਾ ਨਹੀਂ, ਮਨ ਨੂੰ ਵੀ ਰੰਗ ਹੈ, ਦਿਸਦਾ ਕੋਈ ਨਹੀਂ। ਪੱਗ ਦਾ ਰੰਗ ਤੇ ਦੱਸ ਦਿਓਗੇ, ਪਰ ਇਹਦੇ ਮਨ ਦਾ ਰੰਗ ਕੀ ਹੈ ਇਹ ਕਿਵੇਂ ਦੱਸੋਗੇ? ਇਹ ਬੰਦਾ ਜਿਹੜਾ ਇਹਦੀ ਪੱਗ ਦਾ ਰੰਗ ਇਹ ਹੈ, ਪਰ ਮਨ ਦਾ ਰੰਗ ਕਿਹੜਾ? ਇਹਦੇ ਮਨ ਨੂੰ ਰੰਗ ਕਿਹੜਾ ਚੜੇ ਆ? ਮਨ ਦੇ ਰੰਗ ਦੋ ਹੀ ਨੇ, ਦੋ ਰੰਗ ਹਨ, ਔਰ ਆਪਣੇ ਆਪ ਨੂੰ ਤੇ ਪਤਾ ਲੱਗ ਜਾਂਦਾ ਕਿ ਮੇਰੇ ਮਨ ਨੂੰ ਕਿਹੜਾ ਰੰਗ ਚੜਿਆ ਹੋਇਆ, ਜਾਂ ਹੈ ਮਾਇਆ ਦਾ ਤੇ ਜਾਂ ਹੈ ਨਾਮ ਦਾ। ਆਮ ਬਹੁਤੇ ਮਿਲਣਗੇ ਜਿਨ੍ਹਾਂ ਦੇ ਮਨ ਰੰਗੇ ਨੇ ਮਾਇਆ ਵਿੱਚ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜਾ ਜਾਏ। ਇਹ ਰੰਗ ਤੇ ਉਹਨੂੰ ਪ੍ਰਵਾਨ ਨਹੀਂ। ਦੂਸਰਾ ਹੈ, ਜਿਨ ਕੇ ਚੋਲੜੇ ਰਤੜੇ ਪਿਆਰੇ ਤਕੰਤ ਤਿਨਾ ਕਹਿ ਪਾਸ, ਉਹ ਕਿਹੜਾ ਹੈ? ਤੇਰਾ ਇੱਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ, ਸਦ ਰੰਗ ਢੋਲਾ। ਭਗਤ ਦੀ ਨਿਸ਼ਾਨੀ ਕੀ ਹੈ? ਕੱਪੜਾ ਤੇ ਉਹ ਕਿਸੇ ਰੰਗ ਦਾ ਪਾ ਲਵੇ, ਲੇਕਿਨ ਮਨ ਦਾ ਕੇਵਲ ਤੇ ਕੇਵਲ ਇੱਕੋ ਰੰਗ ਹੋਵੇਗਾ, ਉਹ ਹੈ ਨਾਮ ਦਾ ਪਿਆਰ, ਪਰਮਾਤਮਾ ਦਾ ਪਿਆਰ। ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ, ਸਤਿਗੁਰਾਂ ਬਖਸ਼ਿਸ਼ ਕੀਤਾ, ਨਾਮ ਰਤੇ ਪ੍ਰਭ ਰੰਗ ਅਪਾਰ। ਰੱਬ ਦੇ ਪਿਆਰੇ ਅਪਾਰ ਪਰਮਾਤਮਾ ਦੇ ਰੰਗ ਵਿੱਚ, ਨਾਮ ਵਿੱਚ, ਨਾਮ ਰੰਗ ਵਿੱਚ ਉਹ ਰਤੇ ਹੋਏ ਨੇ, ਉਹਨਾਂ ਨੂੰ ਇਹ ਰੰਗ ਚੜਿਆ ਹੋਇਆ। ਇਹ ਰੰਗ ਚੜ ਜਾਏ ਤੇ ਰੰਗ ਇੱਕ ਉਤਰਦਾ ਨਹੀਂ, ਇੱਕ ਇਸ ਰੰਗ ਉੱਤੇ ਹੋਰ ਕੋਈ ਰੰਗ ਚੜ੍ਹਦਾ ਕੋਈ ਨਹੀਂ। ਨਾਮ ਦਾ ਰੰਗ ਚੜ ਜਾਏ, ਮਾਇਆ ਦਾ ਰੰਗ ਤੇ ਫਿੱਕਾ, ਇਹਨੂੰ ਤੇ ਰੋਜ਼ ਡੱਬ ਪੈ ਜਾਂਦੇ ਨੇ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਉਤਰ ਨਿਦਾਨ, ਉਹ ਤੇ ਉਤਰ ਜਾਂਦਾ, ਓੜਕ ਨੂੰ ਨਹੀਂ ਰਹਿੰਦਾ, ਪਰ ਇਹ ਰੰਗ ਹੈ ਪੱਕਾ। ਨਾਮ ਰੱਤੇ ਪ੍ਰਭ ਰੰਗ ਅਪਾਰ, ਸਾਧ ਗਾਵੈ ਗੁਣ ਏਕ ਨੰਕਾਰ। ਸਾਧੂਆਂ ਦੀ ਨਿਸ਼ਾਨੀ ਕੀ ਹੈ? ਪੁੱਠੇ ਲਟਕੇ ਹੋਣ, ਤੂਣੀਆਂ ਤਪਾ ਕੇ ਬੈਠੇ ਹੋਣ, ਕੰਡਿਆਂ ਤੇ ਲੇਟੇ ਹੋਣ, ਜਲ ਧਾਰਾ ਕਰਦੇ ਹੋਣ ਜਾਂ ਹੋਰ ਕੋ ਭੇਖ ਭਰਾ ਵਾ। ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਉਹਨਾਂ ਦੀ ਨਿਸ਼ਾਨੀ ਇੱਕ ਹੈ ਕਿ ਇੱਕ ਨੰਕਾਰ ਦੇ ਗੁਣਾਂ ਦਾ ਗਾਇਨ ਕਰਦੇ ਨੇ। ਜਿਸ ਵੇਲੇ ਵੇਖੋ ਰੱਬ ਦੇ ਦਰ ਤੇ ਬੈਠੇ ਨੇ, ਦੂਰ ਨਹੀਂ ਜਾਂਦੇ। ਇੱਕ ਬੈਠੇ ਰੱਬ ਦੇ ਦਰ ਤੇ ਨੇ, ਦੂਸਰੇ ਉਸ ਦੇ ਗੁਣ ਗਾਉਂਦੇ ਨੇ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ, ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਉਹ ਸਦਾ ਉਸ ਦੇ ਦਰ ਤੇ ਬੈਠੇ ਗਾ ਰਹੇ ਨੇ, ਕਹਿੰਦੇ ਨੇ ਸਾਰੇ ਗਾ ਰਹੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿੰਨੇ ਕੁ ਗਾ ਰਹੇ ਨੇ, ਕੁਛ ਕੁਛ ਮੈਂ ਦੱਸ ਦਿੱਤੇ ਨੇ, ਬਾਕੀ ਤੇ ਚੇਤੇ ਹੀ ਨਹੀਂ ਆਉਂਦੇ। ਹੋਰ ਕੀਤੇ ਗਾਵਣ ਸੇ ਮੈਂ ਚੇਤਨ ਆਮਨ, ਨਾਨਕ ਕਿਆ ਵਿਚਾਰੇ। ਉਸ ਦੇ ਗੁਣਾਂ ਦਾ ਗਾਇਨ ਕਰਦੇ ਨੇ, ਗੁਣਾਂ ਦਾ ਗਾਇਨ ਕੀਤਿਆਂ ਕੀ ਹੋਵੇਗਾ। ਜਿਸ ਨੂੰ ਯਾਦ ਕਰੋ, ਜਿਸ ਦੀਆਂ ਗੱਲਾਂ ਕਰੋ, ਉਹੋ ਜਿਹੇ ਹੋ ਜਾਓਗੇ। ਚੋਰਾਂ ਦੀਆਂ ਗੱਲਾਂ, ਡਾਕੂਆਂ ਦੀਆਂ ਗੱਲਾਂ, ਪੁਰਾਣੇ ਬਜ਼ੁਰਗਾਂ ਕਈ ਵਾਰੀ ਬੈਠ ਕੇ ਨੇ ਡਾਕੂਆਂ ਦੀਆਂ ਕਹਾਣੀਆਂ ਸੁਣਾਉਂਦੇ ਰਹਿਣ, ਉਹ ਸੁਣਨ ਵਾਲੀ ਡਾਕੂ ਬਣ ਗਏ। ਸੰਤਾਂ ਦੀ ਕਥਾ ਕਿੱਥੇ ਹੁੰਦੀ ਹੈ? ਗੁਰੂ ਦੀ ਸੰਗਤ ਵਿੱਚ ਰੱਬ ਦੇ ਗੁਣ ਗਾਏ ਜਾਂਦੇ ਨੇ ਤਾਂ ਕਿ ਸੁਣਨ ਵਾਲਾ ਰੱਬ ਵਰਗਾ ਬਣ ਜਾਏ, ਪਰਮਾਤਮਾ ਵਰਗਾ ਬਣ ਜਾਏ। ਹੁਣ ਇਹ ਗੁਣ ਜਿਹੜੇ ਨੇ ਟਿਕਣ ਕਿੱਥੇ? ਇੱਕ ਬੇਨਤੀ ਕਰਾਂ, ਸੁਖੈਣ ਹੀ ਉਹ ਪਕੜ ਵਿੱਚ ਆ ਜਾਏਗੀ। ਕੋਈ ਵੀ ਵਸਤੂ ਪਾਉਣੀ ਹੈ ਤੁਹਾਨੂੰ ਭਾਂਡਾ ਤੇ ਚਾਹੀਦਾ, ਭਾਂਡੇ ਬਿਨਾਂ ਤੇ ਉਹ ਟਿਕਣੀ ਨਹੀਂ। ਕਹਿੰਦੇ ਆ ਇਹ ਆ ਤੇ ਗਈ, ਇਹਨੂੰ ਰੱਖੀਏ ਕਿੱਥੇ? ਪਰਮਾਤਮਾ ਦੇ ਗੁਣ ਗਾਉਣੇ, ਗੁਣ ਹਿਰਦੇ ਵਿੱਚ ਟਿਕ ਜਾਣ, ਭਾਂਡਾ ਕਿਹੜਾ? ਇੱਕ ਪੰਕਤੀ ਸਰਵਣ ਕਰੋ, ਹਰ ਗੁਣ ਹਿਰਦੈ ਟਿਕ ਹੈ ਤਿਸਕੈ, ਜਿਸ ਅੰਦਰ ਭਉ ਭਾਵਣੀ ਹੋਏ। ਬਿਨ ਭੈ ਕਿਨੇ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ। ਜਿਸ ਦੇ ਅੰਦਰ ਪ੍ਰੇਮ ਹੋਵੇ, ਸ਼ਰਧਾ ਭਾਵਣੀ ਹੋਵੇ, ਰੱਬ ਦੇ ਗੁਣ ਟਿਕ ਜਾਣਗੇ। ਇਸ ਸ਼ਬਦ ਵਿੱਚ ਪਾਤਸ਼ਾਹ ਨੇ ਇੱਕ ਬਚਨ ਹੋਰ ਕਿਹਾ ਵੀ ਸਰਵਣ ਕਰੋ, ਜੁੜ ਜਾਓ ਸਾਰੇ, ਜਿੱਥੇ ਜਿੱਥੇ ਵੀ ਬੈਠੇ ਹੋ ਭੁੱਲ ਜਾਓ ਸੰਸਾਰ ਨੂੰ, ਕਰਤਾਰ ਜੋਗੇ ਹੋ ਜਾਈਏ, ਇਹ ਥੋੜ੍ਹਾ ਸਮਾਂ ਗੁਰੂ ਜੋਗੇ ਹੋ ਜਾਈਏ। ਬਹੁਤ ਹੋ ਗਏ ਹਾਂ ਪਰਿਵਾਰ ਜੋਗੇ, ਸੰਸਾਰ ਜੋਗੇ, ਪਰ ਜਦੋਂ ਆ ਗਏ ਹਾਂ ਤੇ ਹੁਣ ਗੁਰੂ ਸਾਡਾ ਤੇ ਅਸੀਂ ਗੁਰੂ ਦੇ ਹਾਂ ਵਿੱਚ ਹੁਣ ਪੜਦਾ ਕੋਈ ਨਹੀਂ, ਉਸ ਵਿੱਚ ਲੀਨ ਹੋ ਕੇ ਬੈਠੀਏ। ਇੱਕ ਵਾਰ ਸਾਰੇ ਰਸਨਾ ਨਾਲ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਮੋਹੇ ਮਸਕੀਨ ਪ੍ਰਭ ਨਾਮ ਆਧਾਰ।
ਮੈਂ ਮਸਕੀਨ ਹਾਂ, ਪ੍ਰਭੂ ਦਾ ਨਾਮ ਹੀ ਮੇਰਾ ਆਧਾਰ। ਆਧਾਰ ਦਾ ਅਰਥ ਹੁੰਦਾ ਟੇਕ, ਆਸਰਾ। ਸਰੀਰ ਵਿੱਚ ਬਲ ਹੈ ਤੇ ਕਿਸੇ ਸੋਟੀ ਦੀ ਲੋੜ ਨਹੀਂ, ਬਲ ਚਲਾ ਜਾਂਦਾ, ਬੁਢਾਪੇ 'ਚ ਡੰਗੋਰੀ ਫੜ ਲੈਂਦੇ ਹਾਂ, ਟੇਕ ਲੈ ਲਈ। ਪਰ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੇਰਾ ਆਸਰਾ ਕਿਹੜਾ? ਮੈਂ ਤੇ ਹਾਂ ਮਸਕੀਨ। ਮਸਕੀਨ ਸ਼ਬਦ ਦਾ ਅਰਥ ਕੀ ਹੈ? ਫਾਰਸੀ ਦਾ ਸ਼ਬਦ ਹੈ, ਗਰੀਬੀ ਸੁਭਾਅ ਵਾਲਾ, ਨਿਮਰਤਾ ਵਾਲਾ। ਗਰੀਬੀ ਸੁਭਾਅ ਵਾਲਾ ਜਿਹੜਾ ਹੋਵੇ ਉਹਨੂੰ ਕਿਹਾ ਮਸਕੀਨ। ਇਹ ਸ਼ਬਦ ਵਰਤਿਆ ਹੋਰ ਥਾਵਾਂ ਤੇ ਵੀ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਕਬੀਰ ਸਾਹਿਬ ਵਰਤਦੇ ਨੇ, ਕਹਿੰਦੇ ਨੇ ਹਮ ਮਸਕੀਨ, ਆਸਾ ਰਾਗ ਵਿੱਚ, ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵ ਹੈ। ਤੈਨੂੰ ਤੇ ਰਾਜ ਹੀ ਚੰਗਾ ਲੱਗਦਾ, ਹਕੂਮਤ ਦੀਆਂ ਗੱਲਾਂ, ਪਰ ਸਸੀ ਤੇ ਮਸਕੀਨ ਗਰੀਬ ਬੰਦੇ ਹਾਂ, ਰੱਬ ਦੇ ਬੰਦੇ ਹਾਂ।
ਭਗਤ ਨਾਮਦੇਵ ਸ਼ਬਦ ਵਰਤਦੇ ਨੇ, ਕਹਿੰਦੇ ਨੇ ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਸਤਿਗੁਰੂ ਕਹਿੰਦੇ ਨੇ ਮੈਂ ਮਸਕੀਨ ਹਾਂ। ਅਸਲ ਵਿੱਚ ਪਰਮਾਤਮਾ ਦਾ ਸਾਥ ਬਣਾਉਣਾ, ਨਾਮ ਹਿਰਦੇ ਵਿੱਚ ਟਿਕਾਉਣਾ ਤੇ ਗਰੀਬੀ ਚਾਹੀਦੀ ਹੈ। ਗਰੀਬੀ ਕੰਗਾਲੀ ਨਹੀਂ ਕਿ ਪੈਸਾ ਵੀ ਕੋਲ ਨਾ ਹੋਵੇ, ਇਹਨੂੰ ਨਾ ਸਮਝ ਲੈਣਾ। ਗਰੀਬੀ ਦਾ ਅਰਥ ਹੈ ਮਨ ਦੀ ਨਿਮਰਤਾ, ਮਨ ਦੀ ਨਰਮਾਈ। ਹੰਕਾਰ ਦੀ ਗੱਲ ਨਾ ਕਰਨੀ, ਹੰਕਾਰ ਤਾਂ ਉਲਟ ਜੋ ਹੈ ਉਹ ਹੈ ਗਰੀਬੀ, ਉਹ ਹੈ ਨਿਮਰਤਾ। ਭਾਈ ਨੰਦ ਲਾਲ ਜੀ ਨੇ ਇਸ ਦੇ ਅਰਥ ਕੀਤੇ ਨੇ, ਕਹਿੰਦੇ ਨੇ ਆਦਤਾਂ ਤੇ ਤੇਰੇ ਵਿੱਚ ਬਹੁਤ ਬੁਰੀਆਂ ਬੁਰੀਆਂ ਨੇ ਬੰਦੇ, ਪਰ ਇੱਕ ਆਦਤ ਸਭ ਤੋਂ ਬੁਰੀ ਹੈ, ਉਹ ਛੱਡ ਦੇ। ਉਹ ਕਿਹੜੀ? ਖੁਦ ਪਰਸਤੇ ਹਸਲਤੇ ਨਾ ਪਾਕੇ ਤੋ। ਹਸਲਤ ਕਹਿੰਦੇ ਨੇ ਆਦਤ ਨੂੰ, ਖੁਦ ਪ੍ਰਸਤੀ, ਮੈਂ ਵੱਡਾ, ਮੇਰੇ ਵਰਗਾ ਕੋਈ ਨਹੀਂ। ਇਹ ਜਿਹੜਾ ਕਹਿੰਦਾ ਮੈਂ ਮੇਰੇ, ਇਹ ਛੱਡ ਦੇ। ਖੁਦ ਪ੍ਰਸਤੇ ਹਸਲਤੇ ਨਾ ਪਾਕੇ, ਇਹ ਅਪਵਿੱਤਰ ਹੈ, ਬੜੀ ਮਲੀਨ ਹੈ, ਇਹ ਆਦਤ ਕੋਝੀ ਹੈ, ਇਹਨੂੰ ਛੱਡ ਦੇ। ਜਾਂ ਗੁਜ਼ਰ ਕਰਦਾ ਬ ਮੁਸ਼ਤੇ ਖਾਕ, ਖਾਕ ਦੀ ਮੁੱਠ ਤੋਂ ਉਸਨੇ ਤੇਰੇ 'ਚ ਜਾਨ ਪਾ ਦਿੱਤੀ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਿੰਡਨ ਖਾਣ। ਜਾਂ ਗੁਜ਼ਰ ਕਰਦਾ ਬ ਮੁਸ਼ਤੇ ਖਾਕ, ਹੱਕ ਪ੍ਰਸਤੀ ਜਾਤੇ ਈਮਾ ਆਮਦਾ, ਖੁਦ ਪ੍ਰਸਤੀ ਜਾਤੇ ਨਾਦਾਂ ਆਮਦਾ। ਕਹਿੰਦੇ ਨੇ ਖੁਦ ਪ੍ਰਸਤੀ ਨਾਦਾਨਾਂ ਦਾ, ਬੇਸਮਝਾਂ ਦਾ ਕੰਮ ਹੈ। ਹੱਕ ਪ੍ਰਸਤੀ, ਮੈਂ ਕੁਛ ਨਹੀਂ, ਪ੍ਰਮਾਤਮਾ ਹੀ ਸਭ ਕੁਛ ਹੈ। ਅਸਲ ਵਿੱਚ ਜਿੰਨੇ ਕਲੇਸ਼ ਪਾਏ ਨੇ ਨਾ, ਹੰਕਾਰੀਆਂ ਦੇ ਪਏ ਹੋਏ ਨੇ। ਇੱਕ ਬੜੇ ਅੱਛੇ ਵਿਦਵਾਨ ਕਵੀ ਹੋਏ ਨੇ ਚਰਨ ਸਿੰਘ ਸ਼ਹੀਦ, ਉਹਨੇ ਗੱਲ ਲਿਖੀ ਹੈ, ਕਹਿੰਦਾ ਲੱਕੜੀ ਦਾ ਛੋਟਾ ਜਿਹਾ ਪੁਲ ਸੀ ਕਿ ਇੱਕ ਬੰਦਾ ਹੀ ਲੰਘ ਸਕੇ। ਦੋ ਬੰਦੇ ਆ ਗਏ ਅਤੇ ਆਕੜ ਕੇ ਖਲੋ ਗਏ। ਉਹ ਕਹਿਣ ਲੱਗਾ ਤੂੰ ਕੌਣ ਹੈ? ਕਹਿਣ ਲੱਗਾ ਪਾਟੇ ਖਾਂ। ਕਹਿਣ ਲੱਗਾ ਤੂੰ? ਕਹਿਣ ਲੱਗਾ ਮੈਂ ਨਾਡੂ ਖਾਂ। ਹੁਣ ਨਾਡੂ ਖਾਂ ਅਤੇ ਪਾਟੇ ਖਾਂ ਇਕੱਠੇ ਹੋ ਗਏ, ਲੰਘਣ ਕੌਣ ਦੇਵੇ? ਪੂਰਾ ਮੁੱਕੀ ਹੋਏ, ਦੋਵੇਂ ਹੀ ਨਦੀ 'ਚ ਡਿੱਗ ਪਏ, ਨਦੀ 'ਚ ਡੁੱਬ ਗਏ। ਦੋ ਬੱਕਰੀਆਂ ਉਹ ਕਹਿੰਦਾ ਆ ਗਈਆਂ, ਇੱਕ ਆਰਾਮ ਨਾਲ ਥੱਲੇ ਬਹਿ ਗਈ, ਦੂਸਰੀ ਉੱਪਰੋਂ ਲੰਘ ਗਈ। ਕਹਿਣ ਲੱਗੇ ਜਿਨ੍ਹਾਂ ਨੂੰ ਝੁਕਣਾ ਆਉਂਦਾ, ਨਿਮਰਤਾ ਹੈ, ਆਪਣਾ ਵੀ ਭਲਾ ਅਤੇ ਦੂਸਰੇ ਦਾ ਵੀ ਭਲਾ। ਭਾਈ ਵੀਰ ਸਿੰਘ ਹੋਰਾਂ ਇੱਕ ਗੱਲ ਲਿਖੀ ਆ, ਕਹਿੰਦੇ ਨੇ ਨਦੀ ਨੂੰ ਪੁੱਛਿਆ ਬੂਟੀਆਂ ਤਾਂ ਬੜੀਆਂ ਰੋੜ ਰੋੜ ਕੇ ਲਿਆਉਣੀ ਹੈ, ਕਦੀ ਬੈਂਤ ਦਾ ਬੂਟਾ ਨਹੀਂ ਲਿਆਂਦਾ, ਬਾਕੀ ਲਿਆਉਣ। ਕਹਿਣ ਲੱਗੀ ਜਿਹੜਾ ਝੁੱਕ ਜਾਏ ਉਸ ਉੱਤੇ ਮੇਰਾ ਜ਼ੋਰ ਨਹੀਂ ਚੱਲਦਾ, ਉਹ ਝੁੱਕ ਜਾਂਦਾ, ਉਹਨੂੰ ਲਿਫਣਾ ਆਉਂਦਾ, ਚੁੱਕ ਗਿਆ ਜਿਹੜਾ। ਭਾਈ ਸਾਹਿਬ ਜੀ ਕਹਿੰਦੇ ਨੇ ਕੰਗਾਲੀ, ਇਹਨੂੰ ਗਰੀਬੀ ਨਾ ਸਮਝ ਲੈਣੀ, ਗੁਰੂ ਨੇ ਤੁਹਾਨੂੰ ਸ਼ਹਿਨਸ਼ਾਹ ਬਣਾਇਆ, ਕੰਗਾਲ ਨਹੀਂ। ਉਹਨਾਂ ਨੇ ਕਿਹਾ ਮੇਰਾ ਸਿੱਖ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋਵੇ, ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਫਿਰ ਜਿਹਨੂੰ ਗਰੀਬੀ ਕਹਿੰਦੇ ਆ, ਇਹ ਕੀ ਹੈ? ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ, ਇੱਕ ਨੌ ਨਿਧ ਨਾਮ ਮਿਲਿਆ, ਹੁਣ ਉਹ ਟਿਕਾਉਣਾ ਕਿੱਥੇ, ਭਾਂਡਾ ਕਿਹੜਾ? ਗਰੀਬੀ ਭਾਈ, ਗਰੀਬੀ ਦੇ ਬਾਰੇ ਕਹਿੰਦੇ ਨੇ ਮਾਣੀਏ ਨਰਮੀ ਗਰੀਬੀ ਆਮਦਾ। ਗਰੀਬੀ ਦਾ ਅਰਥ ਹੈ ਮਨ ਦੀ ਨਰਮਾਈ, ਮਨ ਦੀ ਨਿਮਰਤਾ। ਮਾਣੀਏ ਨਰਮੀ ਗਰੀਬੀ ਆਮਦਾ, ਦਰਦੇ ਹਰ ਕਸਰਤ ਬੀਬੀ ਆਮਦਾ, ਹਰ ਦਰਦ ਦਾ ਇਹ ਇਲਾਜ ਆ ਨਿਮਰਤਾ। ਧਿਆਨ ਨਾਲ ਵੇਖੋ, ਪੜ੍ਹੋ ਪੁਰਾਤਨ ਇਤਿਹਾਸ ਅਤੇ ਇਤਿਹਾਸ ਨੂੰ। ਮੈਨੂੰ ਰਮਾਇਣ ਦੀ ਇੱਕ ਗੱਲ ਯਾਦ ਆਈ, ਉਹ ਸਾਖੀ ਭੱਟਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀ ਹੈ। ਉਹ ਪੰਕਤੀ ਹੈ ਕਰ ਕੁਠਾਰ ਰਗ ਤੇਜ ਹਰਿਓ, ਪਰਸਰਾਮ ਦੇ ਹੱਥ ਵਿੱਚ ਕੁਹਾੜਾ ਸੀ, ਇੱਕੀ ਵਾਰ ਛਤਰੀਆਂ ਦੀਆਂ ਕੁੱਲਾਂ ਦਾ ਨਾਸ਼ ਕੀਤਾ। ਉਹ ਆ ਪਹੁੰਚਾ, ਕਹਿਣ ਲੱਗਾ ਇਹ ਸ਼ਿਵ ਦਾ ਧਨੁਸ਼ ਕਿਸ ਨੇ ਤੋੜਿਆ? ਉਹ ਮੇਰਾ ਵੈਰੀ ਆ, ਮੈਂ ਉਹਦਾ ਸਿਰ ਉਤਾਰ ਦੇਵਾਂਗਾ। ਅੱਗੋਂ ਲਛਮਣ ਉਹ ਵੀ ਅੱਗ ਬਗੋਲਾ ਸੀ, ਕਹਿਣ ਲੱਗਾ ਤੁਹਾਡੇ ਬ੍ਰਾਹਮਣਾਂ ਨਾਲ ਕਰੀਏ ਕਿ ਤੁਹਾਨੂੰ ਮਾਰ ਦਈਏ ਤੇ ਪਾਪ ਲੱਗਦਾ, ਹਾਰ ਜਾਈਏ ਸਾਡੀ ਬਦਨਾਮੀ ਹੁੰਦੀ ਹੈ। ਤੂੰ ਜਾ ਕਿਤੇ ਪੂਜਾ ਕਰਵਾ, ਇੱਥੇ ਤੇਰਾ ਕੋਈ ਕੰਮ ਨਹੀਂ। ਰਾਮ ਨੇ ਵੇਖਿਆ ਵੀ ਇਹਨੂੰ ਇਹ ਵੀ ਅਵਤਾਰ ਹੈ, ਅਵਤਾਰ ਅਵਤਾਰ ਦੋ ਭਿੜ ਗਏ ਤੇ ਪਤਾ ਨਹੀਂ ਕੀ ਹੋਵੇਗਾ। ਉਹਨਾਂ ਢੰਗ ਹੀ ਹੋਰ ਵਰਤੇ ਆ, ਕਹਿਣ ਲੱਗੇ ਮਹਾਰਾਜ ਤੁਹਾਡੀ ਮੇਰੀ ਬਰਾਬਰ ਤਾਂ ਕਿੱਥੇ, ਤੁਸੀਂ ਸਿਰ ਵਰਗੇ ਹੋ, ਮੈਂ ਚਰਨਾਂ ਵਰਗਾ ਹਾਂ, ਮੇਰਾ ਨਾਮ ਛੋਟਾ ਜਿਹਾ ਰਾਮ ਤੇ ਤੁਹਾਡਾ ਨਾਮ ਪਰਸ਼ੁਰਾਮ। ਤੋਹੇ ਮੋਹੇ ਸਰਬਰ ਕਸ ਨਾਥਾ, ਕਹਾਂ ਤੇ ਚਰਨ ਕਹਾਂ ਹੈ ਮਾਤਾ, ਰਾਮ ਮਾਤਰ ਲਗ ਨਾਮ ਹੈ ਹਮਾਰਾ, ਪਰਸ ਸਹਿਤ ਬੜ ਨਾਮ ਤੁਮਾਰਾ, ਤੇ ਪੈਰੀ ਹੱਥ ਲਾ ਦਿੱਤਾ ਛੇਤੀ ਨਾਲ। ਪੱਟ ਕਹਿੰਦੇ ਨੇ ਉਹਦਾ ਬਲ ਇੰਨਾ ਜਾਂਦਾ ਰਿਹਾ ਕਿ ਕੁਹਾੜਾ ਹੱਥਾਂ ਚੋਂ ਡਿੱਗ ਪਿਆ, ਉਹ ਵੀ ਨਾ ਚੁੱਕਿਆ ਜਾਏ। ਇਹ ਲੜਕੇ ਨੇ ਨਿਮਰਤਾ ਨਾਲ ਇਸੇ ਥਾਂ ਅੰਮ੍ਰਿਤਸਰ ਸਾਹਿਬ, ਇਤਿਹਾਸ ਕਿਵੇਂ ਆਪਣੇ ਆਪ ਨੂੰ ਦੁਹਰਾਉਂਦਾ, ਬਾਬਾ ਸ੍ਰੀ ਚੰਦਰ ਦੇ ਦਾੜੀ ਹੈ ਨਹੀਂ ਸੀ ਤੇ ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਸੁੰਦਰ ਵੇਖ ਕੇ ਧਿਆਨ ਆ ਗਿਆ। ਕਹਿਣ ਲੱਗਾ ਐਸਾ ਦਾੜਾ ਕੈਸ ਬਣਾਇਓ, ਕੀ ਲਾਉਂਦੇ ਹੋ, ਕਿਵੇਂ ਵਧਾਇਆ? ਕਹਿਣ ਲੱਗੇ ਮੈਂ ਤੇ ਕੁਛ ਨਹੀਂ ਕੀਤਾ, ਵਧ ਗਿਆ ਤੇ ਮੈਂ ਸਮਝਿਆ ਤੁਹਾਡੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਹੱਥ 'ਚ ਫੜ ਲਿਆ, ਉਹ ਦੌੜ ਕੇ ਪਿੱਛੇ ਹੋ ਗਿਆ, ਹੱਥ ਜੋੜ ਕੇ ਕਹਿਣ ਲੱਗੇ ਤੁਮਰੀ ਮਹਿਮਾ ਅਧਿਕ ਹੈ, ਤੁਹਾਡੀ ਬਹੁਤ ਵੱਡੀ ਮਹਿਮਾ, ਤੁਹਾਡੇ ਵਰਗਾ ਕੌਣ ਹੈ? ਕਬ ਕਲ ਠਾਕਰ ਹਰਦਾਸ ਨੇ ਗੁਰੂ ਰਾਮਦਾਸ ਸਰ ਅਭਰ ਭਰੇ, ਨਾ ਭਰੇ ਜਾਣ ਵਾਲੇ ਸਰੋਵਰ ਹਿਰਦੇ ਉਹਨਾਂ ਭਰ ਦਿੱਤੇ। ਕਹਿਣ ਲੱਗੇ ਤੁਮਰੀ ਮਹਿਮਾ ਅਧਿਕ ਹੈ, ਕਹੀਏ ਕਹਾਂ ਬਣਾਏ, ਤੁਮਰੇ ਸਰ ਮੈਂ ਜੋ ਮੱਝੇ ਪਾਪੀ ਵੀ ਗਤ ਪਾਏ। ਸਤਿਗੁਰੂ ਕਹਿੰਦੇ ਨੇ ਮੈਨੂੰ ਨਾਮ ਦਾ ਆਸਰਾ, ਪਰ ਨਾਮ ਦਾ ਆਸਰਾ ਹੰਕਾਰੀਆਂ ਨੂੰ ਨਹੀਂ ਮਿਲਦਾ, ਨਾਮ ਦਾ ਆਸਰਾ ਮਿਲਦਾ ਮਸਕੀਨਾਂ ਨੂੰ, ਗਰੀਬਾਂ ਨੂੰ, ਨਿਮਰਤਾ ਵਾਲਿਆਂ ਨੂੰ। ਮੋਹ ਮਸਕੀਨ, ਮੈਂ ਮਸਕੀਨ ਹਾਂ, ਪ੍ਰਭੂ ਦਾ ਨਾਮ ਜਿਹੜਾ ਇਹ ਮੇਰਾ ਆਧਾਰ ਹੈ, ਮੇਰਾ ਆਸਰਾ ਹੈ। ਹਾਂਜੀ,
ਹਟਨ ਕੋ ਹਰ ਹਰ ਰੋਜ਼ਗਾਰ,
ਨਾਮ ਹੀ ਮੈਂ ਖੱਟੀ ਖੱਟਦਾ ਤੇ ਖੱਟਣ ਵਾਸਤੇ ਰੋਜ਼ਗਾਰ, ਰੋਜ਼ਗਾਰ ਦਾ ਅਰਥ ਵੀ ਹੈ ਰੋਜ਼ੀ ਲਈ ਉਪਰਾਲਾ, ਇਹ ਸ਼ਬਦ ਵੀ ਫਾਰਸੀ ਦਾ ਹੈ, ਜ਼ੇ ਨਾਲ ਉੱਥੇ ਪੜਿਆ ਜਾਂਦਾ, ਆਮ ਅਸੀਂ ਜੱਜੇ ਨਾਲ ਲਿਖ ਦਿੰਦੇ ਹਾਂ। ਰੋਜ਼ਗਾਰ, ਰੋਜ਼ਗਾਰ, ਰੋਜ਼ੀ ਸਾਨੂੰ ਚਾਹੀਦੀ ਦੋ ਪ੍ਰਕਾਰ ਦੀ, ਇੱਕ ਦਾ ਤਾਂ ਬੜਾ ਫਿਕਰ ਕਰਨੇ ਆ, ਇੱਕ ਵੱਲ ਅਸੀਂ ਧਿਆਨ ਹੀ ਬਹੁਤ ਘੱਟ ਦਿੰਦੇ ਹਾਂ। ਇੱਕ ਤਾਂ ਹੈ ਅਨਾਜ, ਫਲ ਖਾ ਲਿਆ, ਅਨਾਜ ਖਾ ਲਿਆ, ਦੁੱਧ ਪੀ ਲਿਆ, ਕੁਛ ਖਾ ਲਿਆ, ਇਸ ਬਿਨਾਂ ਸਰੀਰ ਨਹੀਂ ਚੱਲਦਾ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਨੂੰ ਸੁਣਾ ਦਿਆਂ, ਕਹਿੰਦੇ ਨੇ ਪ੍ਰਮਾਤਮਾ ਧਨ ਹੈ, ਪਰਮਾਤਮਾ ਤੇ ਧਨ ਹੈ ਪਰ ਗੁਰੂ ਵੀ ਧਨ ਹੈ, ਕਿਉਂਕਿ ਗੁਰੂ ਨਾ ਮਿਲਦਾ ਤੇ ਪਰਮਾਤਮਾ ਦੀ ਦੱਸ ਕੌਣ ਪਾਉਂਦਾ, ਗੁਰੂ ਐ ਰੱਬ ਤੱਕ ਪਹੁੰਚਾਇਆ, ਗੁਰੂ ਵੀ ਧਨ ਹੈ। ਤੀਸਰਾ ਕਹਿੰਦੇ ਨੇ ਕਿ ਅਨਾਦ ਅੰਨ ਰੋਟੀ ਤੂੰ ਵੀ ਧਨ ਹੈ, ਜੇ ਤੂੰ ਨਾ ਹੁੰਦਾ ਤੇ ਗੁਰੂ ਤੱਕ ਵੀ ਨਹੀਂ ਸੀ ਪਹੁੰਚਿਆ ਜਾਣਾ, ਪੇਟੋਂ ਭੁੱਖੇ ਤੇ ਗੁਰੂ ਨੂੰ ਵੀ ਛੱਡ ਕੇ ਵਧਾਉੜ ਗਏ ਸਨ। ਆਪ ਨੂੰ ਕਥਾ ਯਾਦ ਹੈ, ਧੰਨ ਗੋਪਾਲ, ਧੰਨ ਗੁਰਦੇਵ, ਧੰਨ ਅਨਾਦ, ਭੁੱਖੇ ਕਬਲ ਟਹਿ ਟਕੇਵ, ਧੰਨ ਉਹ ਸੰਤ ਜਿਨੇ ਐਸੀ ਜਾਣੀ, ਤਿੰਨ ਕੋ ਮਿਲਬੋ ਸਾਰੰਗ ਪਾਣੀ, ਅੰਨੇ ਬਿਨਾਂ ਨਾ ਹੋਏ ਸੁਕਾਲ, ਤਜਿਆ ਅੰਨ ਨਾ ਮਿਲੇ ਗੋਪਾਲ। ਇੱਕ ਰੋਜ਼ਗਾਰ ਹੈ ਤਨ ਵਾਸਤੇ, ਪਰ ਇੱਕ ਹੈ ਮਨ ਵਾਸਤੇ, ਉਹ ਕਿਹੜਾ? ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ, ਨਾਮ ਦਾ ਭੋਜਨ, ਇਸ ਭੋਜਨ ਨਾਲ ਆਤਮਾ ਬਲਵਾਨ ਰਹੇ। ਗੁਰੂ ਸਾਹਿਬ ਜੀ ਨੇ ਇਸੇ ਲਈ ਕਿਹਾ, ਜਦੋਂ ਕਹਿੰਦੇ ਨੇ ਨਾ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾ, ਅਸੀਂ ਸੋਚਦੇ ਹੋਵਾਂਗੇ, ਅਨੇਕਾਂ ਬੰਦੇ ਕਦੀ ਗੁਰਦੁਆਰੇ ਮੰਦਰ ਮਸੀਤੇ ਨਹੀਂ ਗਏ, ਰੱਬ ਦਾ ਨਾਮ ਲੈ ਲਿਆ ਮਰ ਗਏ, ਚੰਗੇ ਭਲੇ ਤੁਰੇ ਫਿਰਦੇ ਨੇ, ਕੀ ਹੋ ਗਿਆ ਉਹਨਾਂ ਨੂੰ? ਸਤਿਗੁਰੂ ਕਹਿੰਦੇ ਨੇ ਮੈਂ ਇਕੱਲਾ ਤਨ ਨਹੀਂ, ਤਨ ਤੋਂ ਬਿਨਾਂ ਹੋਰ, ਹੁਣ ਮੈਂ ਹੱਥ ਹੈ ਤੇ ਹੱਥ ਮੇਰਾ, ਮੈਂ ਹੱਥ ਤੇ ਨਹੀਂ ਨਾ ਪੂਰਾ, ਮੈਂ ਸਰੀਰ ਮੇਰਾ ਨਹੀਂ, ਸਰੀਰ ਜ਼ਿੰਦਾ ਰਹੇਗਾ ਅੰਨ ਨਾਲ, ਲੇਕਿਨ ਇਸ ਤੋਂ ਬਿਨਾਂ ਅੰਦਰ ਦੀ ਜ਼ਮੀਰ ਆਤਮਾ ਮਰ ਜਾਏਗੀ। ਉਹ ਬੰਦਾ ਕੋਈ ਜਿਉਂਦਿਆਂ 'ਚ ਨਹੀਂ ਜਿਸ ਦੀ ਜ਼ਮੀਰ ਹੀ ਕੋਈ ਨਾ ਹੋਵੇ, ਖਾਟਣ ਕੋ ਹਰ ਹਰ ਰੋਜ਼ਗਾਰ, ਮੇਰੇ ਖੱਟੀ ਖੱਟਣ ਵਾਸਤੇ ਇਹੋ ਹੀ ਰੋਜ਼ਗਾਰ ਹੈ। ਨਾਮ ਦੇ ਆਸਰੇ ਮੈਂ ਧਰਮ ਦੀ ਕਿਰਤ ਵੀ ਕਰਦਾ, ਨਾਮ ਦੇ ਆਸਰੇ ਮੈਂ ਨਾਮ ਵੀ ਜਪਦਾ। ਇਹ ਨਾਮ ਦਾ ਹੀ ਆਸਰਾ, ਪ੍ਰਭੂ ਦਾ ਆਸਰਾ ਹੈ।
ਸੰਚਨ ਕਉ ਹਰ ਏਕੋ ਨਾਮ।
ਹੋਰ ਸੰਚਨ ਦਾ ਅਰਥ ਹੁੰਦਾ ਇਕੱਠਾ ਕਰਨਾ। ਇਹ ਬਿਰਤੀ ਰੱਬ ਨੇ ਪਾਈ ਹੈ। ਹਰ ਬੰਦਾ ਕੁਛ ਨਾ ਕੁਛ ਜੋੜ ਕੇ ਰੱਖਦਾ। ਕਿੰਨਾ ਚਿਰ ਪਹਿਲੇ ਬਚਨ ਕਹੇ ਗਏ ਨੇ, ਕਬੀਰ ਕੌਡੀ ਕੌਡੀ ਜੋਰ ਕੈ ਜੋਰੈ ਲਾਖ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ ਗਲਾਈ ਲੰਗੋਟੀ ਤੋਰ। ਬੱਚਿਆਂ ਨੂੰ ਵੇਖੋ, ਅਜੇ ਨੋਟਾਂ ਦਾ ਕੋਈ ਗਿਆਨ ਨਹੀਂ, ਪਰ ਉਹ ਗੀਟੇ ਪੱਥਰ ਕੌਡੀਆਂ ਬਾਂਟੇ ਜੋੜ ਕੇ ਰੱਖਦੇ ਨੇ, ਇਕੱਠਾ ਕਰਦੇ ਨੇ। ਸੰਚਨ ਦੀ ਵਿਰਤੀ ਹੈ। ਸਤਿਗੁਰੂ ਕਹਿੰਦੇ ਨੇ ਧਨ ਨੂੰ ਆਈ ਚਲਾਈ ਰੱਖ, ਸੰਚਨ ਕਰ ਗੁਣਾਂ ਦਾ, ਸੰਚਨ ਕਰ ਪ੍ਰਮਾਤਮਾ ਦੇ ਨਾਮ ਦਾ। ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਧਨ ਹੀ ਮੈਂ ਇਕੱਠਾ ਕਰਦਾ ਹਾਂ, ਇਹ ਹੀ ਮੈਂ ਸੰਚਨ ਕਰਦਾ ਹਾਂ। ਸੰਚਨ ਵਾਸਤੇ ਮੇਰੇ ਲਈ ਕੇਵਲ ਪ੍ਰਮਾਤਮਾ ਦਾ ਨਾਮ ਹੈ।
ਹਾਲਤ ਪਾਲਤ ਤਾਂ ਕਾ ਆਵੇ ਕਾਮ।
ਕਹਿੰਦੇ ਨੇ ਇਸ ਜੀਵ ਦੇ ਹਾਲਤ ਪਲਤ ਲੋਕ ਪ੍ਰਲੋਕ ਵਿੱਚ ਇਹ ਕੰਮ ਆਉਂਦਾ, ਜਿਹੜਾ ਵੀ ਇਕੱਠਾ ਕਰੇਗਾ। ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਹਰ ਕਾ ਨਾਮ ਤਾਂ ਨਾਲ ਪਛਾਣੂ। ਜੇ ਮਹਾਂਭਿਆਨ ਤਪਦਬੋ ਕਾਮ, ਹਰ ਕਾ ਨਾਮ ਕੀ ਤੁਮੇ ਉੱਪਰ ਸ਼ਾਮ। ਐਸੇ ਐਸੇ ਬੈਂਕ ਹੁਣ ਤੇ ਬਣ ਗਏ, ਅੱਧੀ ਰਾਤ ਪੈਸੇ ਕੱਢ ਲਓ ਮਿਲ ਜਾਂਦੇ ਨੇ, ਲੇਕਿਨ ਇਹ ਅੱਗੇ ਕੰਮ ਨਹੀਂ ਆਉਣਗੇ। ਗੁਰੂ ਸਾਹਿਬ ਜੀ ਨੇ ਜਗਾ ਦਿੱਤਾ ਸੀ ਦੁਨੀ ਚੰਦ ਨੂੰ ਸੂਈ ਦੇ ਕੇ, ਤੇ ਉਹਦੇ ਮੂੰਹ ਹੀ ਕਢਵਾ ਦਿੱਤਾ ਜੀ ਇਹ ਨਾਲ ਨਹੀਂ ਜਾਣੀ। ਸਾਹਿਬ ਕਹਿਣ ਲੱਗੇ ਨਾਲ ਜਾਣਾ ਪ੍ਰਮਾਤਮਾ ਦਾ ਨਾਮ, ਲੋਕ ਪ੍ਰਲੋਕ ਵਿੱਚ ਤੇਰੇ ਕੰਮ ਆਵੇਗਾ, ਤੇਰੇ ਨਾਲ ਹੋਵੇਗਾ। ਇਹਨੂੰ ਜਲ ਡਬੋ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਨੋਟ ਤੇ ਸਾਡੇ ਹਮੇਸ਼ਾ ਹੀ ਖਤਰੇ ਵਿੱਚ ਰਹਿੰਦੇ ਨੇ, ਕੀ ਪਤਾ ਘਰ ਨੂੰ ਅੱਗ ਲੱਗ ਜਾਏ ਸਾਰੇ ਹੀ ਸੜ ਜਾਣ, ਪਾਣੀ ਪੈ ਜਾਏ ਤਾਂ ਗਲ ਜਾਣ, ਪਰ ਨਾਮ ਨੂੰ ਇਹ ਖਤਰਾ ਨਹੀਂ। ਜਿੱਥੇ ਵੀ ਜਾਏਗਾ ਇਹ ਸਦਾ ਵਾਸਤੇ ਹਲਤ ਦਾ ਅਰਥ ਹੈ, ਇਹ ਲੋਕ ਪਲਤ ਹੈ ਪਰਲੋਕ। ਹਲਤ ਪਲਤ ਵਿੱਚ ਉਸ ਦੇ ਕੰਮ ਆਉਂਦੇ ਨੇ ਜਿਸ ਨੇ ਸੰਚਨ ਕੀਤਾ ਹੈ। ਹਾਂਜੀ,
ਨਾਮ ਰੱਤੇ ਪ੍ਰਭ ਰੰਗ ਅਪਾਰ।
ਅਪਾਰ ਪ੍ਰਭੂ ਦੇ ਨਾਮ ਰੰਗ ਵਿੱਚ ਉਹ ਰੰਗੇ ਹੋਏ ਨੇ, ਉਹਨਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ। ਰਾਮ ਰੰਗ ਕਦੇ ਉਤਰ ਨਾ ਜਾਏ, ਜਾਂ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਗੁਰ ਰੰਗੇ ਸੇ ਭਏ ਨਿਹਾਲ, ਨਿਹਾਲ ਹੋ ਗਏ ਜਿਨ੍ਹਾਂ ਨੂੰ ਗੁਰੂ ਨੇ ਰੰਗ ਚਾੜ ਦਿੱਤਾ, ਉਹ ਨਾਮ ਰੰਗ ਵਿੱਚ ਰੰਗੇ ਹੋਏ ਹਨ।
ਸਾਧ ਗਾਵਹੇ ਗੁਣ ਏਕ ਨਿਰੰਕਾਰ।
ਇੱਕ ਨਿਰੰਕਾਰ ਨਿਰਆਕਾਰ, ਜਿਸ ਦਾ ਕੋਈ ਆਕਾਰ ਨਹੀਂ, ਨਿਰਗੁਣ ਸਰੂਪ ਪ੍ਰਮਾਤਮਾ, ਉਸ ਦੇ ਗੁਣ ਸਾਧੂ ਜਨ ਗਾਉਂਦੇ ਹਨ।
ਰਹਾਓ
ਹਾਂਜੀ,
ਸਾਧ ਕੀ ਸ਼ੋਭਾ ਤਮਸਕੀਨੀ।
ਸਾਧੂ ਦੀ ਸ਼ੋਭਾ ਜਿਹੜੀ ਹੈ ਉਹ ਨਿਮਰਤਾ ਸੁਭਾਵ ਵਾਲੀ ਹੈ, ਗਰੀਬੀ ਸੁਭਾਵ ਵਾਲੀ ਹੈ, ਕਿ ਇਸ ਨੂੰ ਗੁਮਾਨ ਕੋਈ ਨਹੀਂ ਹੈ। ਤੇ ਬਿਲਕੁਲ ਠੀਕ, ਕੋਈ ਬੰਦਾ ਨਿਮਰਤਾ ਵਾਲਾ ਮਿਲ ਜਾਏ ਨਾ, ਹੰਕਾਰ ਕੋਈ ਨਾ ਹੋਵੇ, ਸਾਨੂੰ ਸਭ ਨੂੰ ਪਿਆਰਾ ਲੱਗਦਾ। ਹੰਕਾਰੀ ਬੰਦਾ ਤੇ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਹੰਕਾਰੀ ਦਾ ਬੋਲ ਵਿਗੜਿਆ ਹੋਵੇਗਾ। ਹੰਕਾਰ ਸਭ ਤੋਂ ਪਹਿਲੇ ਜ਼ੁਬਾਨ 'ਤੇ ਅਸਰ ਕਰਦਾ, ਹੰਕਾਰੀ ਬੰਦੇ ਦੀ ਬੋਲੀ ਵਿਗੜ ਜਾਏਗੀ, ਹੰਕਾਰੀ ਦਾ ਕਰਮ ਵਿਗੜ ਜਾਏਗਾ, ਉਸਦਾ ਉੱਠਣਾ ਬੈਠਣਾ ਵਿਗੜ ਜਾਏਗਾ। ਤੁਸੀਂ ਤੁਰਦਾ ਵੇਖ ਕੇ ਕਹਿ ਸਕਦੇ ਹੋ ਹੰਕਾਰੀ ਜਾ ਰਹੇ ਹੈ, ਲੇਕਿਨ ਸੰਤ ਦੀ ਵਡਿਆਈ ਜਿਹੜੀ ਹੈ ਕਿ ਉਹ ਗਰੀਬੀ ਸੁਭਾਵ ਵਾਲਾ ਹੈ।
ਸੰਤ ਵਡਾਈ ਹਰ ਜਸ ਚੀਨੀ।
ਹਰੀ ਦੇ ਜਸ ਨੂੰ ਉਸਨੇ ਸਿਫਤ ਸਲਾਹ ਨੂੰ ਪਛਾਣਿਆ। ਜੇ ਰੱਬ ਦੇ ਜਸ ਨੂੰ ਪਛਾਣ ਲਈਏ ਨਾ, ਪਛਾਣ ਆ ਜਾਏਗੀ ਖੋਟਾ ਸਿੱਕਾ ਕਿਹੜਾ ਖਰਾ ਕਿਹੜਾ। ਜਿਨ੍ਹਾਂ ਨੇ ਪਛਾਣ ਲਿਆ ਉਹਨਾਂ ਫਿਰ ਸਿਫਤ ਕਰਨੀ ਛੱਡੀ ਨਹੀਂ। ਹਰ ਦਿਨ ਰਹਿਣ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ। ਇੰਨਾ ਪਿਆਰ ਬਣ ਗਿਆ ਸਿਫਤ ਸਲਾਹ ਨਾਲ, ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ, ਊਠਤ ਬੈਠਤ ਸੋਵਤ ਜਾਗਤੇ ਮਨ ਤੁਜੇ ਚਿਤਾਰ, ਰੱਬ ਦੀਆਂ ਸਿਫਤਾਂ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਸ਼ਾ, ਉਹਦੀਆਂ ਵਡਿਆਈਆਂ ਦਾ ਵਿਸ਼ਾ, ਉਸ ਦੀਆਂ ਸਿਫਤਾਂ। ਮੈਂ ਕਹਿੰਦਾ ਬੱਚੇ ਨਾਲ ਹੀ ਪਿਆਰ ਹੋਵੇ ਤੇ ਮਾਂ ਉਹਦੀਆਂ ਸਿਫਤਾਂ ਕਰਦੀ ਨਹੀਂ ਥੱਕਦੀ, ਜੇ ਕੋਈ ਸੁਣਾਈ ਤੇ ਖੁਸ਼ ਹੋ ਜਾਂਦੀ ਹੈ। ਰੱਬ ਨਾਲ ਜਿਨ੍ਹਾਂ ਦਾ ਪਿਆਰ ਬਣ ਗਿਆ, ਜਦੋਂ ਵੀ ਬੈਠਣ ਕਿਤੇ ਵੀ ਗੱਲ ਚੱਲੇ, ਉਹਨਾਂ ਦੀ ਜ਼ੁਬਾਨ ਤੇ ਰੱਬ ਦੀ ਗੱਲ ਆ ਜਾਂਦੀ, ਪਰਮਾਤਮਾ ਦਾ ਨਾਂ। ਹੋਰ ਗੱਲਾਂ ਨੇ ਕੋਈ ਦੁਨੀਆਂ ਦੀ ਛੇੜੇ ਵੀ ਉਹਨੂੰ ਕੱਟ ਕੇ ਰੱਬ ਦੀ ਸ਼ੁਰੂ ਕਰ ਦਿੰਦੇ। ਉਹਨਾਂ ਵਡਿਆਈ ਨੂੰ ਸਮਝਿਆ ਪਛਾਣਿਆ ਹੈ।
ਆਨੰਦ ਸੰਤਨ ਕਾ ਭਗਤ ਗੋਬਿੰਦ,
ਉਹਨਾਂ ਦੇ ਘਰ ਵਿੱਚ ਆਨੰਦ ਆ। ਘਰ ਹੈ ਹਿਰਦਾ, ਜਾਂ ਸਾਡੇ ਹਿਰਦੇ ਚ ਪਰੇਸ਼ਾਨੀ ਹੋਵੇਗੀ ਜਾਂ ਆਨੰਦ ਹੋਵੇਗਾ। ਆਨੰਦ ਵਾਲਾ ਹਿਰਦਾ ਤੇ ਕਿਸੇ ਦਾ ਭਾਗਾ ਨਾਲ ਪਰੇਸ਼ਾਨੀ ਤੇ ਹਰ ਹਿਰਦੇ ਚ ਮਿਲ ਜਾਏਗੀ। ਨਾਨਕ ਦੁੱਖ ਜਾਂ ਸਭ ਸੰਸਾਰ, ਦੁੱਖ ਦਾ ਕਾਰਨ ਇਹ ਹੀ ਹੈ, ਹਿਰਦਾ ਪਰੇਸ਼ਾਨੀ ਨਾਲ ਭਰਿਆ ਤੇ ਹਿਰਦਾ ਪਰੇਸ਼ਾਨੀ ਨਾਲ ਤਾਂ ਹੈ, ਰੱਬ ਨਾਲ ਰਿਸ਼ਤਾ ਨਹੀਂ ਬਣਿਆ। ਜਿਹੜਾ ਬੰਦਾ ਧਰਮ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਉਹਦੇ ਨਾਮ ਨੂੰ ਛੱਡ ਕੇ ਚੱਲੇਗਾ, ਪੈਰ ਪੈਰ ਤੇ ਦੁਖੀ ਹੋਏਗਾ। ਇਹ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ। ਉਸਦਾ ਸਾਥ ਛੱਡ ਕੇ ਤੁਰ ਪਵੋ, ਸਾਡਾ ਸੋਨਾ ਵੀ ਮਿੱਟੀ ਹੋ ਜਾਏਗਾ। ਉਸਦਾ ਸਾਥ ਛੱਡ ਦਿਓ, ਅਸੀਂ ਜਿੱਤੇ ਹੋਏ ਵੀ ਹਾਰ ਜਾਵਾਂਗੇ। ਉਸਦਾ ਸਾਥ ਛੱਡ ਦਿਓ, ਸਾਡੀਆਂ ਖੁਸ਼ੀਆਂ ਵੀ ਗਮੀਆਂ ਬਣ ਜਾਣਗੀਆਂ, ਗਾਣੇ ਵੀ ਰੋਣਾ ਧੋਣਾ ਬਣ ਜਾਣਗੇ, ਪਰ ਸਾਥ ਜੇਕਰ ਲੈ ਲਈਏ ਫਿਰ ਤੇ ਐਸਾ ਹੁੰਦਾ ਕਿ ਦੁੱਖ ਧਾਰੇ ਦੂਰ ਹੋ ਜਾਂਦੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਨੇ, ਸਾਰੇ ਗਮ ਚਲੇ ਜਾਂਦੇ ਨੇ। ਪਰਮਾਤਮਾ ਦੇ ਸੇਵਕਾਂ ਦੇ ਘਰ ਵਿੱਚ ਆਨੰਦ ਹੈ, ਕਿਉਂਕਿ ਗੋਬਿੰਦ ਦੀ ਭਗਤੀ ਹੈ। ਜਿੱਥੇ ਗੋਬਿੰਦ ਦੀ ਭਗਤੀ ਹੋਵੇ ਉੱਥੇ ਸੁੱਖ ਹੈ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਜੀਤ ਜਨਮ ਏ ਰਤਨ ਅਮੋਲਕ ਸਾਧ ਸੰਗ ਜਪ ਇੱਕ ਖਿਣਾ, ਇੱਕ ਖਿਣ ਮਾਤਰ ਜਪ ਕੇ ਵੇਖ। ਸਾਹਿਬ ਕਹਿੰਦੇ ਨੇ ਮੈਂ ਖੁਦ ਇਹੋ ਹੀ ਦਵਾਈ ਖਾਨਾ, ਸਿਮਰਾਂ ਸਿਮਰ ਸਿਮਰ ਸੁੱਖ ਪਾਵਾਂ, ਕਲ ਕਲੇਸ਼ ਤਨ ਮਾਹੇ ਮਿਟਾਂ। ਜਿੰਨੇ ਕਲੇਸ਼ ਦੁੱਖ ਨੇ ਦੂਰ ਕਰਨ ਵਾਸਤੇ ਕੀ ਦਵਾਈ ਹੈ, ਰੱਬ ਦੀ ਯਾਦ ਉਹ ਕਰਦੇ ਹਨ, ਪਰਮਾਤਮਾ ਦੀ ਭਗਤੀ ਹੈ। ਹਾਂਜੀ,
ਸੁਖ ਸੰਤਨ ਕਾ ਬਿਨਸੀ ਚਿੰਦ,
ਕਹਿੰਦੇ ਨੇ ਸੰਤਾਂ ਦੀ ਕਿਰਪਾ ਨਾਲ ਸੁਖ ਮਿਲਿਆ, ਇਸੇ ਨਾਲ ਚਿੰਤਾ ਦਾ ਵਿਨਾਸ਼ ਹੋ ਗਿਆ ਹੈ।
ਜਹ ਸਾਧ ਸੰਤਨ ਹੋਵਹਿ ਇਕੱਤਰ,
ਜਿਹੋ ਜਿਹਾ ਇਕੱਠ ਹੋਵੇ ਨਾ ਉਹੋ ਜਿਹਾ ਕੰਮ ਸ਼ੁਰੂ ਹੋ ਜਾਂਦਾ। ਬੈਠ ਗਏ ਜਵਾਰੀਏ ਤੇ ਬੈਠਦਿਆਂ ਕੀ ਕਰਨਗੇ, ਉਹ ਤੁਹਾਨੂੰ ਸਭ ਨੂੰ ਪਤਾ। ਨਸ਼ੇੜੀ ਬੈਠ ਗਏ, ਬੈਠ ਕੇ ਕੀ ਕਰਨਗੇ, ਪਰ ਸੰਤ ਜਨ ਬੈਠ ਗਏ ਤੇ ਕੀ ਕਰਨਗੇ। ਜਿੱਥੇ ਸਾਧੂ ਜਨ ਇਕੱਤਰ ਹੋ ਜਾਣ, ਉਹਨਾਂ ਦਾ ਇਕੱਠ ਹੋ ਜਾਵੇ,
ਤਹ ਹਰ ਜਸ ਗਾਵਹੇ ਨਾਦ ਕਵਿਤ।
ਨਾਦ ਦਾ ਅਰਥ ਹੈ ਆਵਾਜ਼, ਸਾਜ ਦੀ ਆਵਾਜ਼ ਨਿਕਲੇ, ਆਪਣੀ ਆਵਾਜ਼ ਨਿਕਲੇ, ਉੱਥੇ ਕੀ ਹੋਵੇਗਾ। ਕਵਿਤ ਦਾ ਅਰਥ ਹੈ ਕਵਿਤਾ, ਕਿਉਂਕਿ ਗਾਣਾ ਜਿੱਥੇ ਹੈ ਨਾ, ਕੀਰਤਨ ਹੈ, ਕਾਵ ਤੇ ਰਾਗ ਇਕੱਠੇ ਹੀ ਨੇ, ਕਾਫੀ ਹੈ, ਮਿਲਣਾ ਚਾਹੀਦਾ। ਰੱਬ ਦੀ ਸਿਰਫ ਵਾਰਤਕ ਵਿੱਚ ਵੀ ਹੋ ਸਕ, ਸਾਹਿਤ ਦੇ ਦੋ ਭੇਦ ਨੇ, ਗਦ ਪਦ, ਗਦ ਹੈ ਵਾਰਤਕ, ਜਿਵੇਂ ਗੱਲਬਾਤ ਕਰ ਰਹੇ, ਪਦ ਕੀ ਹੈ ਪਦੇ, ਕਾਫੀਏ ਨਾਲ ਕਾਫੀਆ ਮਿਲੇ। ਉਹ ਕਾਵ ਵਿੱਚ ਰੱਬ ਦੇ ਸ਼ਬਦ, ਪਰਮਾਤਮਾ ਦੀ ਸਿਫਤ ਸਲਾਹ ਇਹ ਗਾਇਨ ਕਰਦੇ ਹਨ।
ਸਾਧ ਸਭਾ ਮਹਿ ਆਨੰਦ ਵਿਸਰਾਮ,
ਇੱਕ ਥਾਂ ਤੇ ਉਹ ਹੈ ਕਿ ਕੰਮ ਕਰਕੇ ਥੱਕੇ ਜਾਂਦੇ ਹੋ, ਘਰ ਵਿਸ਼ਰਾਮ ਕਰਦੇ ਹੋ। ਇਹ ਸਾਧ ਸੰਗਤ ਐਸੀ ਹੈ ਜਿੱਥੇ ਆ ਕੇ ਮਨ ਵਿਸ਼ਰਾਮ ਕਰਦਾ, ਮਨ ਨਹੀਂ ਤੇ ਦੌੜਿਆ ਫਿਰਦਾ ਭੱਜਦਾ, ਇੱਥੇ ਆ ਕੇ ਟਿਕ ਜਾਂਦਾ, ਸੁੱਖ ਦਾ ਸਾਹ ਆਉਂਦਾ, ਇੱਥੇ ਵਿਸ਼ਰਾਮ ਮਿਲਦਾ, ਸਾਧ ਸੰਗਤ ਵਿੱਚ ਆਨੰਦ ਹੁੰਦਾ। ਵਿਸ਼ਰਾਮ ਹੁੰਦਾ ਹੈ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ।
ਸ਼ਬਦ ਤੇ ਕਰਮ ਪਰ ਕਾਫੀ ਆ ਮਿਲਣ ਲਈ, ਕਿਉਂ ਪਿੱਛੇ ਹੈ ਵਿਸ਼ਰਾਮ, ਕਰਮ ਦਾ ਬਣਾ ਦਿੱਤਾ ਕਰਾਮ। ਇਹ ਹਿੰਦੀ ਸੰਸਕ੍ਰਿਤ ਵੱਲੋਂ ਆਏ ਤੇ ਇਹਦਾ ਅਰਥ ਹੁੰਦਾ ਆਪਣਾ ਕੀਤਾ ਕੰਮ ਕਰਮ। ਜੇਕਰ ਫਾਰਸੀ ਵੱਲੋਂ ਆਏ ਇਹਦਾ ਅਰਥ ਹੋਰ ਹੋ ਜਾਂਦਾ ਬਖਸ਼ਿਸ਼, ਕਿ ਸਾਧ ਸੰਗਤ ਵਿੱਚ ਆ ਕੇ ਉਹ ਹੀ ਪ੍ਰਾਪਤ ਕਰਦਾ ਸਾਧ ਸੰਗਤ ਜਿਸ ਦੇ ਚੰਗੇ ਭਾਗ ਨੇ। ਰੱਬ ਦੀ ਬਖਸ਼ਿਸ਼ ਹੈ, ਉਸ ਦੀ ਮਿਹਰ ਹੈ, ਉਸ ਦੇ ਕਰਮ, ਉਸ ਦਾ ਕਰਮ ਹੈ। ਜੇ ਉਸ ਦਾ ਕਰਮ ਹੈ, ਬਖਸ਼ਿਸ਼ ਹੈ, ਉਸ ਨੂੰ ਸਾਧ ਸੰਗਤ ਮਿਲਦੀ। ਜਿਵੇਂ ਕਿਹਾ ਇੱਕ ਪੰਕਤੀ ਵਿੱਚ, ਵਿਣ ਭਾਗਾਂ ਸਤ ਸੰਗ ਨਾ ਲੱਭੈ, ਵਿਣ ਸੰਗਤ ਮੈਲ ਪਰੀਚੈ ਜੀ। ਉਹ ਕਿ ਸੰਗਤ ਵਿੱਚ ਨਾ ਆਈਏ ਤੇ ਕੱਪੜੇ ਮੈਲੇ ਹੋ ਜਾਣਗੇ? ਨਹੀਂ, ਕੱਪੜੇ ਜਿੰਨੇ ਮਰਜ਼ੀ ਧੋ ਲਓ, ਸੰਗਤ ਵਿੱਚ ਨਾ ਆਵਾਂਗੇ ਮਨ ਮੈਲਾ ਹੋ ਜਾਏਗਾ, ਮਨ ਅਪਵਿੱਤਰ ਹੋ ਜਾਏਗਾ, ਮਨ ਮਲੀਨ ਹੋ ਜਾਏਗਾ। ਉਸ ਦੀ ਬਖਸ਼ਿਸ਼ ਬਿਨਾਂ ਸੰਗਤ ਵੀ ਪ੍ਰਾਪਤ ਨਹੀਂ ਹੁੰਦੇ।
ਹਾਂ, ਦੋਏ ਕਰ ਜੋੜ ਕਰੀ ਅਰਦਾਸ।
ਸਾਨੂੰ ਇੱਕ ਮਰਿਆਦਾ ਵੀ ਮਿਲ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਕਿਵੇਂ ਕਰਨੀ ਹੈ। ਇੱਕ ਤੇ ਅਰਦਾਸ ਖਲੋ ਕੇ ਕਰਨੀ ਹੈ, ਨਾਲ ਇਹ ਵੀ ਕਹਿ ਦਿਆਂ ਪਹਿਲੀ ਅਰਦਾਸ ਤੁਸੀਂ ਸਾਰਿਆਂ ਨੇ ਕਦੋਂ ਕੀਤੀ ਤੇ ਕਿਵੇਂ ਕੀਤੀ? ਕੀਤੀ ਤੇ ਹੈ ਪਰ ਸਾਨੂੰ ਭੁੱਲ ਗਏ, ਸੁਣ ਕੇ ਹੈਰਾਨ ਹੋਵੋਗੇ। ਅਸੀਂ ਪਹਿਲੀ ਅਰਦਾਸ ਪੁੱਠੇ ਲਟਕ ਕੇ ਕੀਤੀ ਤੇ ਮਾਤਾ ਦੇ ਗਰਭ ਵਿੱਚ ਕੀਤੀ, ਪੁੱਠੇ ਲਟਕ ਕੇ। ਲਿਖਿਆ ਸ੍ਰੀ ਰਾਗ ਵਿੱਚੋਂ ਪੜ੍ਹ ਲੈਣਾ। ਕਹਿੰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਹੁਕਮ ਪਇਆ ਗਰਭਾਸ। ਉਰਧ ਤਪ, ਉਰਧ ਉਲਟਾ ਹੋ ਕੇ ਤਪ ਕਰ ਰਿਹਾ ਸੀ। ਉਰਧ ਤਪ ਅੰਤਰ ਕਰੇ ਬਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ ਉਰਧ ਧਿਆਨ ਲਿਵ ਲੱਗ ਗਿਆ। ਪਰ ਕਿਰਤਵ ਘਟਨਾ ਸੀ, ਉਸਨੇ ਲਟਕਾਇਆ। ਅੱਜ ਲਟਕਣ ਦੀ ਲੋੜ ਨਹੀਂ ਕਿ ਪੁੱਠੇ ਹੋ ਕੇ ਅਰਦਾਸ ਕਰੀਏ, ਨਹੀਂ। ਅੱਜ ਇਹ ਗੁਰੂ ਸਾਹਿਬ ਨੇ ਕਿਹਾ, ਇੱਕ ਤੇ ਅਰਦਾਸ ਕਰੋ ਖਲੋ ਕੇ ਤੇ ਅਰਦਾਸ ਕਰੋ ਦੋਵੇਂ ਹੱਥ ਜੋੜ ਕੇ। ਮਰਿਆਦਾ ਆ ਗਈ, ਪੰਕਤੀਆਂ ਸੁਣ ਲਓ। ਜਿਸ ਨਾਲ ਜ਼ੋਰ ਨਾ ਚੱਲੇ ਖਲੇ, ਖਲੇ ਦਾ ਅਰਥ ਹੈ ਖਲੋ ਕੇ, ਖਲੇ ਕੀਚੇ ਅਰਦਾਸ। ਇੱਥੇ ਕਹਿ ਦਿੱਤਾ ਦੋਏ ਕਰ, ਕਰ ਹੁੰਦਾ ਹੈ ਹੱਥ, ਦੋਏ ਕਰ ਜੋੜ ਕਰੀ ਅਰਦਾਸ, ਦੋਵੇਂ ਹੱਥ ਜੋੜ ਕੇ ਮੈਂ ਅਰਦਾਸ ਕਰਦਾ ਹਾਂ।
ਚਰਨ ਪਖਾਰ ਕਹਾਂ ਗੁਣਤਾਸ।
ਚਰਨ ਕਿਸ ਦੇ ਪਖਾਲਣ ਦਾ ਅਰਥ ਹੁੰਦਾ ਧੋਣਾ। ਇਹ ਸਾਧੂ ਜਨ ਸਤਸੰਗੀ ਜਿਹਨਾਂ ਦਾ ਜ਼ਿਕਰ ਆ ਗਿਆ ਗੁਰੂ ਅਰਜਨ ਦੇਵ ਦੇ ਵੇਲੇ, ਉਸ ਵੇਲੇ ਕਿਹੜੇ ਸੰਤ ਸਨ, ਕਿ ਜੈਨੀ ਬੋਧੀ ਸੰਨਿਆਸੀ, ਇਹਨਾਂ ਦੇ ਸਾਰਿਆਂ ਦੇ ਚਰਨ ਧੋਣੇ ਸਨ? ਨਹੀਂ, ਉਸ ਵੇਲੇ ਸੰਤ ਸਨ ਬਾਬਾ ਬੁੱਢਾ ਸਾਹਿਬ ਵਰਗੇ, ਉਸ ਵੇਲੇ ਸੰਤ ਸਨ ਭਾਈ ਬਹਿਲੋ ਵਰਗੇ, ਬਹਿਲੋ ਸਭ ਤੋਂ ਪਹਿਲੋ, ਉਸ ਵੇਲੇ ਸੰਤ ਸਨ ਭਾਈ ਮੰਝ ਵਰਗੇ। ਕਹਿੰਦੇ ਨੇ ਸਤਸੰਗੀ, ਇਹ ਨਾਮ ਜਪਣ ਵਾਲੇ, ਇਹਨਾਂ ਦੇ ਚਰਨ ਧੋ ਕੇ ਮੈਂ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦਾ ਨਾਮ ਲਵਾਂ।
ਰੱਬ ਦਇਆਲ ਕਿਰਪਾਲ ਹਜ਼ੂਰ।
ਜਿਹੜੇ ਸਦਾ ਹੀ ਪ੍ਰਭੂ ਦਇਆਲ ਕਿਰਪਾਲ ਦੀ ਹਜ਼ੂਰੀ ਵਿੱਚ ਰਹਿੰਦੇ ਨੇ, ਕਦੀ ਦੂਰ ਨਹੀਂ ਜਾਂਦੇ, ਕਦੀ ਰੱਬ ਨੂੰ ਨਹੀਂ ਭੁੱਲਦੇ, ਹਮੇਸ਼ਾ ਹਜ਼ੂਰੀ, ਉਹਨਾਂ ਦੀ ਸੁਰਤ ਉਸ ਦੇ ਨਾਲ ਹੀ ਜੁੜੀ ਰਹਿੰਦੀ ਹੈ।
ਨਾਨਕ ਜੀਵੈ ਸੰਤਾਂ ਧੂਰ।
ਹੇ ਪ੍ਰਭੂ, ਹੇ ਦਇਆਲ, ਹੇ ਕਿਰਪਾਲ, ਜਿਹੜੇ ਤੇਰੀ ਹਜ਼ੂਰੀ ਵਿੱਚ ਰਹਿੰਦੇ ਨੇ, ਮੈਂ ਉਹਨਾਂ ਸੰਤ ਜਣਾਂ ਦੀ ਧੂੜ ਮੰਗਦਾ। ਗੱਲ ਉੱਥੇ ਹੀ ਆ ਗਈ, ਮੋਹੇ ਮਸਕੀਨ ਪ੍ਰਭ ਨਾਮ ਆਧਾਰ। ਚਰਨ ਧੂੜ ਉਹ ਹੀ ਮੰਗੇਗਾ ਜਿਹੜਾ ਮਸਕੀਨ ਆ, ਮਨ ਦਾ ਗਰੀਬ ਹੈ। ਭਾਈ ਗੁਰਦਾਸ ਜੀ ਨੇ ਕਵਿਤ ਵਿੱਚ ਬੜਾ ਸੁੰਦਰ ਫਰਮਾਇਆ, ਕਹਿੰਦੇ ਨੇ ਪੰਜ ਵਾਰ ਗੰਗ ਜਾਏ, ਪੰਜ ਵਾਰੀ ਕੋਈ ਗੰਗਾ ਹੋ ਆਏ, ਕਹਿੰਦੇ ਨੇ ਕਿੱਥੇ ਜਾਏਗਾ ਇੰਨਾ ਸਫ਼ਰ ਕਰਕੇ। ਪੰਜ ਵਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਾ ਪ੍ਰਾਗ ਅਲਾਹਾਬਾਦ ਪ੍ਰਯਾਗਰਾਜ, ਪੰਜ ਵਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਾਏ, ਤੈਸੋ ਪੁੰਨ ਇੱਕ ਗੁਰਸਿੱਖ ਕੇ ਨਵਾਏ। ਕਹਿੰਦੇ ਨੇ ਕੋਈ ਸਿੱਖ ਮਿਲ ਜਾਏ ਦੋ ਬਾਲਟੀਆਂ ਉਹਦੇ ਉੱਤੇ ਸੁੱਟ, ਉਹਦਾ ਇਸ਼ਨਾਨ ਕਰਾ ਦੇ, ਗੰਗਾ ਦੇ ਹੋ ਗਏ ਸਾਰਾ ਹੀ ਪ੍ਰਯਾਗਰਾਜ ਵਿੱਚ ਆ ਗਏ ਆ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਕਹਿੰਦੇ ਨੇ ਕੁਰਖੇਤਰ ਯੱਗ ਕਰਨ ਨਾਲੋਂ ਇੱਕ ਪਿਆਸੇ ਸਿੱਖ ਨੂੰ ਪਾਣੀ ਪਿਆ ਦੇ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੇਤ, ਅਸਮੇਧ ਯੱਗ ਫਲ ਸਿੱਖ ਕੋ ਜਵਾਏ, ਅਸਮੇਧ ਯੱਗ ਸੈਂਕੜੇ ਹੋ ਗਏ ਸਿੱਖ ਨੂੰ ਪ੍ਰਸ਼ਾਦਾ ਛਕਾ ਦੇ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੇਣ, ਸੌ ਮੰਦਰ ਇੱਕ ਹੀ ਬਣਾਉਣਾ ਮੁਸ਼ਕਲ ਹੈ, ਖੰਡਾ ਹੀ ਬਣਾਉਣਾ ਹੋਵੇ ਕਿੰਨਾ ਸੋਨਾ ਇਕੱਠਾ ਕਰਨਾ ਪੈਂਦਾ, ਸੌ ਮੰਦਰ ਸੋਨੇ ਦੇ ਬਣਾ ਕੇ ਕੋਈ ਦਾਨ ਕਰ ਦੇਵੇ, ਇਹਦੇ ਨਾਲੋਂ ਵੱਡਾ ਪੁੰਨੀ ਕਿਸੇ ਸਿੱਖ ਨੂੰ ਸ਼ਬਦ ਸਿਖਾ ਦੇ। ਸੋਨੇ ਨਾਲ ਕੀ ਬਣੇਗਾ, ਸੋਨੇ ਦੀ ਲੰਕਾ ਵਾਲਾ ਖਾਲੀ ਗਿਆ, ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕੇ ਲੈ ਗਿਆ, ਸ਼ਬਦ ਉਧਾਰ ਕਰੇਗਾ, ਨਿਸਤਾਰਾ ਕਰੇਗਾ, ਤੈਸੋ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਜੈਸੇ 20 ਵਾਰ ਦਰਸ਼ਨ ਕੀਆ ਸਾਧਕਾ ਹੋ, 20 ਵਾਰ ਕਿਸੇ ਪੂਰਨ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਨਾਲੋਂ ਤੈਸੋ ਪੁੰਨ ਸਿੱਖ ਕੋ ਚਾਂ ਪੱਗ ਸਵਾਏਗਾ, ਥੱਕਿਆ ਸੇਵਾ ਕਰ ਕਰਕੇ ਉਹਦੇ ਚਰਨ ਦੱਬਦੇ, ਇਹਨਾਂ ਪੁੰਨ ਫਲ ਤੈਨੂੰ ਮਿਲ ਜਾਏਗਾ ਸਿੱਖ ਦੀ ਸੇਵਾ ਕਰਨ ਦਾ। ਇੱਥੇ ਵੀ ਕਿਹਾ ਮੈਂ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ ਜਿਹੜੇ ਰੱਬ ਦੀ ਹਜ਼ੂਰੀ 'ਚ ਰਹਿੰਦੇ ਨੇ। ਆਓ ਲੜੀਵਾਂ ਇੱਕ ਸ਼ਬਦ ਦੀ ਵਿਚਾਰ ਕਰਾਂਗੇ ਜੀ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ।
ਪ੍ਰਭ ਜੀ ਮਿਲ ਮੇਰੇ ਪ੍ਰਾਣ,
ਇਹ ਪ੍ਰਭੂ ਜੀ ਤੁਸੀਂ ਮੇਰੀ ਜਿੰਦ ਜਾਨ ਹੋ, ਪ੍ਰਾਣ ਹੋ, ਇਹ ਪ੍ਰਭੂ ਮੈਨੂੰ ਮਿਲ। ਪ੍ਰਾਣ ਸ਼ਬਦ 'ਤੇ ਥੋੜ੍ਹੀ ਵਿਚਾਰ ਮੈਂ ਤੁਹਾਡੇ ਨਾਲ ਕਰਾਂ। ਪ੍ਰਾਣ ਸ਼ਬਦ ਕਿੱਥੇ ਕਿੱਥੇ ਵਰਤੇ ਗਏ ਨੇ, ਪ੍ਰਾਣ ਗਏ ਕੋ ਕਾਂਕੀ ਮਾਇਆ, ਸਵਾਸ ਹੀ ਨਿਕਲ ਗਏ ਤੇ ਮਾਇਆ ਕਿਸ ਦੀ ਰਹਿ ਗਈ। ਪ੍ਰਾਣ ਸ਼ਬਦ ਜਿੰਦ ਜਾਣ ਲਈ ਵੀ ਵਰਤਿਆ, ਕਮਨ ਗੁਣ ਪ੍ਰਾਣ ਪਤ, ਪ੍ਰਾਣਾਂ ਦਾ ਪਤੀ ਪ੍ਰਮਾਤਮਾ ਮਿਲੋ ਮੇਰੀ ਮਾਈ, ਉਹਨੂੰ ਮੈਂ ਕਿਵੇਂ ਮਿਲਾਂ। ਰੱਬ ਨੇ ਤੁਹਾਨੂੰ ਇਹ ਹਵਾ ਦਿੱਤੀ ਆ, ਇਹ ਸੱਚ ਜੇ ਭੁੱਖੇ ਰਹੇ ਨੇ ਜਿਹਨਾਂ ਮਰਨ ਵਰਤ ਰੱਖਿਆ। ਇਹ ਸਾਡਾ ਇਤਿਹਾਸ ਇੱਕ 70 ਦਿਨ ਵੀ ਕੱਢ ਗਏ, 70ਵੇਂ ਦਿਨ ਸਰੀਰ ਛੱਡਿਆ, ਇਹਦਾ ਭਾਵ 40 ਦਿਨ 50 ਦਿਨ 70 ਦਿਨ ਤੱਕ ਬੰਦਾ ਕੱਢ ਸਕਦਾ। ਪਰ ਜੇ ਪਾਣੀ ਨਾ ਮਿਲੇ, ਸਰੀਰ ਸ਼ਾਸਤਰੀ ਕਹਿੰਦੇ ਨੇ ਬਿਲਕੁਲ ਇੱਕ ਬੂੰਦ ਨਾ ਦਿਓ 3 ਦਿਨ 'ਚ ਬੰਦਾ ਮਰ ਜਾਵੇਗਾ, ਪਰ ਜੇ ਸਵਾਸ ਨਾਲ ਹਵਾ ਬੰਦ ਕਰ ਦਿਓ ਤਾਂ ਮਿੰਟਾਂ 'ਚ ਇਹਦੀ ਛੁੱਟੀ ਹੋ ਜਾਏਗੀ, ਮਰ ਜਾਏਗਾ। ਹਵਾ ਰੱਬ ਦੀ ਬਹੁਤ ਵੱਡੀ ਦਾਤ, ਹਵਾ ਨਾਲ ਸਵਾਸ ਹੀ ਨਹੀਂ ਆਉਂਦੇ, ਇਹਨੂੰ ਹੋਰ ਬੜਾ ਪ੍ਰਬੰਧ ਕੀਤਾ। 10 ਪ੍ਰਾਣ ਕਹੇ ਨੇ, ਪ੍ਰਾਣ, ਦੂਸਰਾ ਅਪਾਨ, ਤੀਸਰਾ ਸਮਾਨ, ਚੌਥਾ ਉਦਿਆਨ, ਪੰਜਵਾਂ ਜਿਹੜਾ ਹੈ ਪ੍ਰਾਣ, ਅਪਾਨ, ਸਮਾਨ, ਉਦਿਆਨ, ਵਿਆਨ, ਜੋ ਸਾਰੇ ਸਰੀਰ ਵਿੱਚ ਵਿਆਪਕ ਹੈ। ਹੋਰ ਗੱਲ ਅੱਗੇ ਸੁਣੋ, ਕਹਿੰਦੇ ਨੇ ਨਾਕ, ਤੁਸੀਂ ਜਿਸ ਵੇਲੇ ਡਕਾਰ ਲੈਂਦੇ ਹੋ, ਇਹ ਹਵਾ ਅੰਦਰ ਕੰਮ ਕਰ ਰਹੀ ਹੈ, ਉਹਨੂੰ ਕਹੇ ਨਾਕ। ਕੂਰਮ, ਨੇਤਰ ਖੋਲ ਦਿਓ, ਹਵਾ ਖੋਲਦੀ ਪਈ ਹੈ, ਨਹੀਂ ਤਾਂ ਤੁਹਾਡੀਆਂ ਅੱਖਾਂ ਨਾ ਖੋਲਣ। ਕੂਰਮ, ਇਹਦੇ ਨਾਲ ਭੁੱਖ ਲੱਗਦੀ ਹੈ, ਜੇਕਰ ਇਹ ਪ੍ਰਾਣ ਨਾ ਹੋਵੇ ਭੁੱਖ ਨਹੀਂ ਲੱਗੇਗੀ। ਕਿਰਕਲ, ਕਹਿੰਦੇ ਨੇ ਡਕਾਰ ਲੈਣ ਵਾਸਤੇ ਸਾਨੂੰ ਹਵਾ ਚਾਹੀਦੀ ਹੈ। ਦੇਵਦੱਤ, ਅੱਖਾਂ ਖੋਲਣ ਵਾਸਤੇ ਵੀ ਹਵਾ ਚਾਹੀਦੀ, ਉਹ ਵਾਸੀ ਲੈਣ ਵਾਸਤੇ ਵੀ ਹਵਾ ਚਾਹੀਦੀ। ਦੇਵਦੱਤ ਤਨਾਜੀਏ, ਮਰਨ ਤੋਂ ਬਾਅਦ ਸਰੀਰ ਫੁੱਲ ਜਾਂਦਾ, ਉਸ ਪ੍ਰਾਣ ਨੂੰ ਕਿਹਾ ਤਨਾਜੀਏ। ਇਹ ਹਵਾ ਅੰਦਰ ਕੰਮ ਕਰ ਰਹੀ ਹੈ, ਦਾਤੇ ਨੇ ਐਸੀ ਜਰਾ ਸਰੀਰ ਦੇ ਵਿੱਚ ਕੋਈ ਗੜਬੜੀ ਹੁੰਦੀ ਤੁਹਾਨੂੰ ਉਬਾਸੀ ਆ ਜਾਂਦੀ, ਜ਼ਰਾ ਕੁ ਹਵਾ ਆਸੇ ਪਾਸੇ ਆ ਜਾਗੀ, ਉਹ ਹਵਾ ਨਾਲ ਡਕਾਰ ਆ ਜਾ, ਡਕਾਰ ਆਏ ਕਿੰਨਾ ਸੁੱਖ ਮਹਿਸੂਸ ਹੁੰਦਾ ਕਿ ਖਾਧਾ ਜਿਹੜਾ ਉਹ ਪਚ ਗਿਆ ਥੋੜ੍ਹਾ। ਇਹ ਪ੍ਰਾਣ ਨੇ ਦੱਸੇ, ਪ੍ਰਾਣ ਇਹਨਾਂ ਲਈ ਵੀ ਵਰਤਿਆ ਗਿਆ, ਪ੍ਰਾਣ ਸਵਾਸਾਂ ਲਈ ਵੀ ਵਰਤਿਆ ਗਿਆ, ਪ੍ਰਾਣ ਜਿੰਦ ਜਾਣ ਵਾਸਤੇ ਵੀ ਵਰਤਿਆ ਗਿਆ। ਕਹਿੰਦੇ ਨੇ ਇਹਦੇ ਪ੍ਰਾਣ ਨਿਕਲ ਗਏ, ਸਵਾਸ ਤੇ ਜਿੰਦ ਜੁੜੇ ਹੋਏ ਨੇ, ਇਹਦੀ ਜਿੰਦ ਜਾਨ ਨਿਕਲ ਗਈ। ਇੱਥੇ ਕਿਹਾ ਮੇਰੇ ਪ੍ਰਾਣਾਂ ਦੇ ਆਧਾਰ, ਮੇਰੇ ਸਵਾਸਾਂ ਦੇ ਆਧਾਰ, ਜਿੰਦ ਜਾਣ ਦੇ ਆਧਾਰ ਹੇ ਪ੍ਰਮਾਤਮਾ ਸਵਾਸ ਤੇ ਦਿੱਤੇ ਨੇ ਆਪ ਵੀ ਆ ਸਰੀਰ ਤੇ ਦਿੱਤਾ ਆਪ ਵੀ ਆ ਤੂੰ ਮੈਨੂੰ ਮਿਲ ਹੈ ਤੇ ਬਿਲਕੁਲ ਕੋਲ ਤੁਹਾਨੂੰ ਇੱਕ ਬੇਨਤੀ ਕਰਾਂ ਇਹ ਕੌਡਾ ਰਾਕਸ਼ ਤੇ ਗੁਰੂ ਨਾਨਕ ਦੇਵ ਇਕੱਠੇ ਹੀ ਰਹਿੰਦੇ ਨੇ ਔਰ ਸਾਡੇ ਅੰਦਰ ਹੀ ਰਹਿੰਦੇ ਨੇ ਸੱਜਣ ਠੱਗ ਤੇ ਗੁਰੂ ਨਾਨਕ ਦੇਵ ਇਕੱਠੇ ਹੀ ਰਹਿੰਦੇ ਨੇ ਇਹ ਅੰਮ੍ਰਿਤ ਤੇ ਜ਼ਹਿਰ ਇਕੱਠੇ ਹੀ ਰਹਿੰਦੇ ਨੇ ਕਾਸ਼ ਬੰਦੇ ਨੂੰ ਇਹ ਪਤਾ ਲੱਗ ਜਾਏ ਤੇ ਮੈਂ ਕੌਡੇ ਰਾਕਸ਼ ਦੇ ਘਰ ਨਾ ਜਾਵਾਂ ਗੁਰੂ ਨਾਨਕ ਦੇਵ ਦੇ ਘਰ ਨੂੰ ਹੋ ਜਾਵਾਂ ਹੈ ਤੇ ਬਿਲਕੁਲ ਕੋਲ ਨੇ ਇਹ ਗੁਰੂ ਸੋਝੀ ਦਿੰਦਾ ਬੁਰਿਆਈ ਚੰਗਿਆਈ ਨਾਮ ਹਉਮੈ ਹਉਮੈ ਕਿਤੇ ਬਾਹਰ ਰਹਿੰਦੀ ਹੈ ਨਾਮ ਵੀ ਅੰਦਰ ਇਸ ਦੇਹ ਹੀ ਅੰਦਰ ਪੰਜ ਚੋਰ ਵਸੇ ਉਹ ਵੀ ਅੰਦਰ ਤੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾ ਨੌ ਨਿਧ ਨਾਮ ਵੀ ਅੰਦਰ ਆ ਇੰਜ ਇੱਕ ਗੱਲ ਹੋਰ ਕਬੀਰ ਸਾਹਿਬ ਨੇ ਕਹੀ ਕਹਿੰਦੇ ਨੇ ਖੰਡ ਰੇਤਾ ਰਲਾ ਕੇ ਰੱਖ ਦਿੱਤਾ ਹੋਰ ਸੌਖਾ ਕਰ ਦਿੱਤਾ ਹਰ ਹੈ ਹਾਂ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਹੰਕਾਰੀ ਹਾਥੀ ਹੋਵੇਗਾ ਨਿਰਣਾ ਨਹੀਂ ਕਰ ਸਕੇਗਾ ਖੰਡ ਕਿਹੜੀ ਰੇਤਾ ਕਿਹੜਾ ਕੀੜੀਆਂ ਕਹਿੰਦੇ ਨੇ ਕੀੜੀ ਬਣ ਜਾ ਚੁਣ ਲਏਗਾ ਕਿਹੜੀ ਚੁਣ ਲਵੇਗੀ ਇਹ ਕਬੀਰ ਸਾਹਿਬ ਨੇ ਹੋਰ ਬਚਨ ਕਿਹਾ ਕਹਿੰਦੇ ਨੇ ਕੀੜੀ ਪਹਾੜ ਨੂੰ ਖਾ ਗਏ ਨਿਮਰਤਾ ਹੰਕਾਰ ਨੂੰ ਖਾ ਗਏ ਕਹਿਤ ਕਬੀਰ ਸੁਣੋ ਰੇ ਸੰਤੋ ਕੀਟੀ ਪਰਬਤ ਖਾਇਆ ਕਛੂਆ ਕਹੇ ਅੰਗਾਰ ਪੇ ਲੋਰੋਂ ਲੋਕੇ ਸ਼ਬਦ ਸੁਣਾ ਹੇ ਮੇਰੇ ਪ੍ਰਾਣਾਂ ਦੇ ਆਧਾਰ ਹੇ ਪ੍ਰਮਾਤਮਾ ਮੈਨੂੰ ਮਿਲ ਇਹ ਜੋਤੜੀ ਅਰਦਾਸ ਕੀਤੀ ਹੈ
ਬਿਸਰ ਨਹੀਂ ਨਿਮਖ ਹੀ ਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ
ਇੱਕ ਨਿਮਖ ਨਿਮਖ ਕਿੰਨਾ ਕਾ ਅੱਖ ਚਮਕਣ ਦਾ ਸਮਾਂ ਤੁਹਾਨੂੰ ਬੇਨਤੀ ਕਰਾਂ ਇਹ ਜਿਹੜਾ ਟਾਈਮ ਮਾਪਣਾ ਬੰਦੇ ਨੇ ਸ਼ੁਰੂ ਕੀਤਾ ਅੱਜ ਤੇ ਘੜੀਆਂ ਬਣ ਗਈਆਂ ਸਕਿੰਟਾਂ ਦੇ ਵੀ ਅੱਗੋਂ ਕਈ ਹਿੱਸੇ ਉਸ ਤੋਂ ਵੀ ਹਿੱਸੇ ਹੋਰ ਤੇਜ਼ ਚੱਲਣ ਵਾਲੀਆਂ ਮਸ਼ੀਨਾਂ ਲੇਕਿਨ ਪਹਿਲੇ ਅਸੀਂ ਗਿਣਿਆ ਅੱਖਾਂ ਤੋਂ ਪੰਦਰਾਂ ਅੱਖ ਦੇ ਫੋਰ ਇੱਕ ਵਿਸਾ ਪੰਦਰਾਂ ਵਿਸੇ ਇੱਕ ਚਸਾ ਤੀਹ ਚਸੇ ਇੱਕ ਪਲ ਸੱਠ ਪਲ ਇੱਕ ਘੜੀ ਇੰਜ ਗਿਣੇ ਇੱਕ ਦੋ ਤਿੰਨ ਚਾਰ ਦਸ ਉਂਗਲਾਂ ਸਨ ਨੌ ਤੋਂ ਬਾਅਦ ਦਸ ਆ ਗਏ ਇਹ ਅਸੀਂ ਗਿਣਨਾ ਸ਼ੁਰੂ ਕਰ ਦਿੱਤਾ ਅੱਖ ਚਮਕਣ ਜਿੰਨਾ ਵੀ ਸਮਾਂ ਮੈਨੂੰ ਰੱਬ ਨਾ ਭੁੱਲੇ ਭਾਵ ਇਹ ਜੇ ਕੜੀ ਟੁੱਟ ਜਾਏ ਨਾ ਇੱਕ ਸਵਾਸ ਵੀ ਟੁੱਟ ਜਾਏ ਤੇ ਜ਼ਿੰਦਗੀ ਗਈ ਹੁਣ ਕਈ ਵਾਰੀ ਸੋਚਦੇ ਹਾਂ ਚਲੋ ਘੜੀ ਪਲ ਜੇ ਭੁੱਲ ਵੀ ਗਿਆ ਤੇ ਇਹਨੇ ਨਾਲ ਕਿਹੜੀ ਵਿਗੜੇਗਾ ਪਾ ਦਿਓ ਨਾਗਾ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਭੁੱਲਣ ਦੀ ਕਿਤੇ ਆਦਤ ਬਣ ਗਈ ਤੇ ਦੂਸਰਾ ਖਿਣ ਵੀ ਭੁੱਲ ਜਾਏਗਾ ਤੀਸਰਾ ਵੀ ਭੁੱਲ ਜਾਏਗਾ ਫਿਰ ਭੁੱਲਦਾ ਹੀ ਜਾਏਗਾ ਇੱਕ ਚੱਖ ਚਮਕਣ ਜਿੰਨਾ ਸਮਾਂ ਵੀ ਪ੍ਰਮਾਤਮਾ ਮੈਨੂੰ ਨਾ ਵਿਸਰ ਮੈਂ ਤੈਨੂੰ ਨਾ ਭੁੱਲਾਂ ਆਪਣੇ ਭਗਤ ਕੋ ਪੂਰਨ ਦਾਂ ਆਪਣੇ ਭਗਤ ਨੂੰ ਇਹ ਪੂਰਾ ਦਾਨ ਇਹ ਹੀ ਹੈ ਤੂੰ ਕੱਪੜੇ ਦੇ ਦਿੱਤੇ ਪੂਰਾ ਦਾਨ ਨਹੀਂ ਮੈਨੂੰ ਰੋਟੀ ਦੇ ਦੇਵੇਂ ਪੂਰਾ ਦਾਨ ਨਹੀਂ ਮੈਨੂੰ ਸੋਨਾ ਚਾਂਦੀ ਵੀ ਦੇ ਦੇਵੇਂ ਪੂਰਾ ਦਾਨ ਨਹੀਂ ਪੂਰਾ ਦਾਨ ਹੈ ਨਾਮਦਾਨ ਮੈਨੂੰ ਕਦੀ ਨਾ ਭੁੱਲੇ ਸਦਾ ਯਾਦ ਰਹੇ ਇਹ ਪੂਰਾ ਦਾਨ ਹੈ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚੱਲ ਮਿਲੇ ਕਿਰਪਾ ਗੁਣ ਗਾਮ ਇਹ ਦਾਨ ਮੈਨੂੰ ਦੇ
ਰਹਾਓ ਖੋਵੋ ਭਰਮ ਰਾਖ ਮੇਰੇ ਪ੍ਰੀਤਮ
ਹੇ ਮੇਰੇ ਪਿਆਰੇ ਮੇਰੇ ਭਰਮ ਦਾ ਨਾਸ ਕਰ ਦਿਓ ਮੇਰੀ ਰੱਖਿਆ ਕਰੋ
ਅੰਤਰਜਾਮੀ ਸੁਗੜ ਸੁਜਾਨ
ਹੇ ਅੰਤਰਜਾਮੀ ਹੇ ਸੋਹਣੇ ਹੇ ਸਿਆਣੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰੋ
ਕੋਟ ਰਾਜ ਨਾਮ ਧਨ ਮੇਰਾ
ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਕਰੋੜਾਂ ਰਾਜ ਨਾਮ ਧਨ ਹੀ ਮੇਰੇ ਵਾਸਤੇ ਸਾਰੀ ਦੁਨੀਆਂ ਦਾ ਰਾਜ ਇੱਕ ਰਾਜ ਨਹੀਂ ਕਰੋੜਾਂ ਰਾਜ ਇੱਕ ਤਾਂ ਉਹਨਾਂ ਨੇ ਕਿਹਾ ਕਿ ਰਾਜਾ ਰਾਜ ਨਾਲ ਤ੍ਰਿਪਤ ਆ ਰਾਜਾ ਇੱਕ ਰਾਜ ਨਾਲ ਨਹੀਂ ਤ੍ਰਿਪਤ ਆ ਵੈਸੇ ਬੰਦੇ ਦਾ ਮਨ ਨਾ ਇੱਕ ਰੂਪ ਤੇ ਤ੍ਰਿਪਤ ਹੁੰਦਾ ਨਾ ਇੱਕ ਰੰਗ ਤੇ ਤ੍ਰਿਪਤ ਹੁੰਦਾ ਨਾ ਕਿਤੇ ਧਨ ਤੇ ਤ੍ਰਿਪਤ ਹੁੰਦਾ ਸਾਖੀਆਂ ਤੁਹਾਡੇ ਸਾਹਮਣੇ ਨੇ ਇੰਦਰ ਨੂੰ ਸਵਰਗ ਦਾ ਰਾਜ ਮਿਲਿਆ ਲੇਕਿਨ ਕਰਮ ਉਹਦੇ ਤੁਸੀਂ ਪੜ੍ਹ ਕੇ ਵੇਖੋ ਮੈਂ ਇਸ਼ਾਰਾ ਉਸ ਪਾਸੇ ਕਰਦੇ ਹਾਂ ਸਹੰਸਰ ਦਾਨ ਦੇ ਇੰਦਰ ਰੋਆਇਆ ਇੱਕ ਗੱਲ ਤੇ ਯਾਰ ਰੋਂਦਾ ਪਿਆ ਤੇ ਰੋਂਦਾ ਕੌਣ ਹੈ? ਦੁਖੀ ਬੰਦਾ ਹੀ ਰੋਂਦਾ ਹੈ, ਇਸ ਦਾ ਭਾਵ ਦੁਖੀ ਬੈਠਾ ਹੋਇਆ। ਰਾਜਾ ਰਾਜ ਨਾ ਤ੍ਰਿਪਤਿਆ ਸਾਰ ਭਰੇ ਕੇ ਸੁੱਖ। ਇੱਕ ਰਾਜਾ ਇੱਕ ਰਾਜ ਨਾਲ ਨਹੀਂ ਤ੍ਰਿਪਤ ਹੁੰਦਾ। ਸਿਕੰਦਰ ਨੂੰ ਉਹਦਾ ਮਿੱਤਰ ਸੀ ਡਾਇਓਨੀਜ਼, ਇਕੱਠੇ ਖੇਡਦੇ ਰਹੇ, ਉਹ ਦਰਵੇਸ਼ ਬਣ ਗਿਆ ਇਹ ਬਾਦਸ਼ਾਹ ਤੇ ਕਹਿਣ ਲੱਗਾ ਅਸੀਸ ਲੈ ਚੱਲਾਂ। ਮਿਲਿਆ ਤੇ ਕਹਿਣ ਲੱਗਾ ਸਿਕੰਦਰ ਕਿੱਧਰ ਜਾ ਰਹੇ ਹੈ? ਕਹਿਣ ਲੱਗਾ ਦੁਨੀਆ ਜਿੱਤਣ। ਕਹਿਣ ਲੱਗਾ ਮੰਨ ਲੈ ਸਾਰੀ ਜਿੱਤ ਵੀ ਲਏਗਾ, ਫਿਰ ਕੀ ਕਰੇਗਾ? ਉਸ ਤੋਂ ਬਾਅਦ ਦੂਜੀ ਦੁਨੀਆ ਕਿੱਥੋਂ ਲੱਭੇਗਾ, ਕੀ ਕਰੇਗਾ? ਮੈਂ ਸੁਣਿਆ ਸਿਕੰਦਰ ਉਦਾਸ ਹੋ ਗਏ। ਕਹਿਣ ਲੱਗਾ ਗੱਲ ਤੇ ਤੇਰੀ ਬਿਲਕੁਲ ਠੀਕ ਹੈ, ਵੈਸੇ ਇੱਕ ਗੱਲ ਯਾਦ ਰੱਖਿਓ, ਜੋ ਅਸੀਂ ਚਾਹੁੰਦੇ ਹਾਂ ਨਾ ਇਹ ਹੋ ਜਾਏ। ਸਾਰਾ ਕੁਝ ਕਰਨਾ ਤੇ ਰੱਬ ਨੇ ਆ, ਤੇ ਜੇ ਉਹ ਕਰ ਵੀ ਦੇਵੇ ਨਾ ਉਸ ਨਾਲ ਵੀ ਤ੍ਰਿਪਤੀ ਨਹੀਂ ਹੋਣੀ, ਰਹਾਂਗੇ ਦੁਖੇ। ਆਪਣੀ ਮਰਜ਼ੀ ਨਾਲ ਮੈਂ ਜੋ ਚਾਹੁੰਦਾ ਨਾ ਹੋ ਜਾਏ, ਜੇ ਰੱਬ ਕਰ ਵੀ ਦੇਵੇ ਰਹਾਂਗਾ ਦੁਖੀ। ਹਾਂ ਉਹ ਆਪਣੀ ਮਰਜ਼ੀ ਨਾਲ ਕਰੇ, ਮੈਂ ਉਹਦੀ ਰਜ਼ਾ 'ਚ ਰਾਜ਼ੀ ਹੋ ਜਾਵਾਂ ਤੇ ਰਹਾਂਗਾ ਸੁਖੀ। ਵੀ ਦਾਤਿਆ ਇੰਝ ਕਰ। ਵੈਸੇ ਸਿਆਣਾ ਬੱਚਾ ਹੀ ਕਹਿੰਦਾ ਮਾਂ ਮੈਨੂੰ ਤੇ ਪਤਾ ਨਹੀਂ, ਤੂੰ ਦੱਸ ਮੈਂ ਕੀ ਕਰਾਂ। ਸਿਆਣਾ ਸਿੱਖ ਵੀ ਕਹਿੰਦਾ ਦਾਤਿਆ ਮੈਨੂੰ ਕੋਈ ਪਤਾ ਨਹੀਂ, ਤੁਸੀਂ ਦੱਸੋ ਕੀ ਕਰਾਂ ਤੇ ਕੀ ਨਾ ਕਰਾਂ, ਕਿਉਂਕਿ ਤੁਸੀਂ ਸਿਆਣੇ, ਮੇਰੇ ਸੁੱਖ ਸੁੱਖ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲਾ, ਮਾਤ ਪਿਤਾ ਕੰਠ ਲੈ ਰੱਖੇ ਅਣਦ ਸਾਹਿਬ ਦਾ ਖੇਲ। ਮਾਂ ਬਾਪ ਦੀ ਗੋਦੀ ਵਿੱਚ ਰਹੀਏ, ਇਹੀ ਰਜ਼ਾ ਵਿੱਚ ਰਹਿਣਾ, ਪਾਣੇ ਵਿੱਚ ਰਹਿਣਾ। ਇੱਥੇ ਕਿਹਾ ਕਰੋੜਾਂ ਰਾਜ ਮੈਨੂੰ ਮਿਲ ਗਏ, ਕਰੋੜਾਂ ਧਨ ਮੈਨੂੰ ਮਿਲ ਗਏ, ਕਦੋਂ? ਹਾਂਜੀ ਪੜੋ।
ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ।
ਮਾਨ ਸ਼ਬਦ ਹੈ, ਹੁਣ ਮਾਨ ਦਾ ਅਰਥ ਤੇ ਹੁੰਦਾ ਗੁਮਾਨ, ਪਰ ਨਹੀਂ, ਇੱਥੇ ਕਾਫੀਆਂ ਮਿਲਣ ਵਾਸਤੇ ਮਾਨ ਦਾ ਅਰਥ ਹੈ ਮਨ ਤੇ, ਮੇਰੇ ਮਨ ਤੇ, ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ। ਭਾਈ ਨੰਦ ਲਾਲ ਜੀ ਨੇ ਕਿਹਾ ਸੀ ਦਾਤਿਆ ਆਖੋ ਨਾ ਕਰੋੜਾਂ ਰਾਜ ਨਹੀਂ ਮੈਨੂੰ ਨਹੀਂ ਚਾਹੀਦੇ, ਤੇ ਕੀ ਚਾਹੀਦਾ ਕੀ ਹੈ? ਕਹਿਣ ਲੱਗੇ ਕਿਰਪਾ ਦ੍ਰਿਸ਼ਟੀ ਕਰਕੇ ਵੇਖ ਦਿਓ। ਯਕ ਨਿਗਾਹੇ ਜਾਂ ਫਿਜਾਇਸ਼ ਬਸ ਬਵਦ ਦਰਕਾਰੇ ਮਾਂ, ਨਜ਼ਰ ਦੀ ਲੋੜ। ਹੋਰ ਸੁਣੋ, ਕਿਰਪਾ ਕਠਾਕ ਅਵਲੋਕਨ ਕੀਨੋ। ਧੰਨ ਗੁਰੂ ਰਾਮਦਾਸ, ਤੁਸੀਂ ਤੁਹਾਨੂੰ ਕਿਰਪਾ ਦ੍ਰਿਸ਼ਟੀ ਨਾਲ ਜਿਸ ਵੱਲ ਵੇਖ ਦਿੱਤਾ, ਦਾਸ ਕਾ ਦੁੱਖ ਵਿਦਾਰੀ, ਰੱਬ ਦੀ ਕਿਰਪਾ ਦ੍ਰਿਸ਼ਟੀ, ਰੱਬ ਦੇ ਪਿਆਰਿਆਂ ਦੀ ਕਿਰਪਾ ਦ੍ਰਿਸ਼ਟੀ, ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ। ਅੰਮ੍ਰਿਤ ਦ੍ਰਿਸ਼ਟੀ, ਜਿਸ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਰਸਦਾ ਹੈ ਉਹ ਨਜ਼ਰ ਮੇਰੇ ਤੇ ਕਰੋ।
ਆਠ ਪਹਿਰ ਰਸਨਾ ਗੁਣ ਗਾਵੇ,
ਇੱਕ ਇੱਕ ਕਿਰਪਾ ਕਰੋ, ਅੱਠੇ ਪਹਿਰ ਮੇਰੀ ਜ਼ੁਬਾਨ ਮੇਰੀ ਰਸਨਾ ਰੱਬ ਦੇ ਗੁਣ ਗਾਉਂਦੀ ਰਹੇ।
ਜਸ ਪੂਰ ਅਗਾਵਹੇ ਸਮਰੱਥ ਕਾਨ,
ਮੇਰੇ ਕੰਨ ਜਿਹੜੇ ਨੇ ਪਰਮਾਤਮਾ ਦੇ ਯਸ ਨਾਲ ਪੂਰਨ ਤੌਰ ਤੇ ਭਰੇ ਰਹਿਣ, ਹੋਰ ਕੁਛ ਨਾ ਪਵੇ। ਨਿੰਦਾ ਚੁਗਲੀ ਪਾਉਣ ਲਈ ਪਹਿਲੇ ਹੀ ਭਰੇ ਨੇ ਤੇ ਪਵੇਗਾ ਕੀ? ਰੱਬ ਦੇ ਯਸ ਨਾਲ ਇਹ ਕੰਨ ਭਰਪੂਰ ਹੋ ਜਾਣ, ਭਰੇ ਰਹਿਣ, ਤ੍ਰਿਪਤ ਹੋ ਜਾਣ, ਰੱਜ ਜਾਣ।
ਤੇਰੀ ਸਰਣ ਜੀਵਨ ਕੇ ਦਾਤੇ,
ਮੇਰਾ ਹੀ ਦਾਤਾ ਨਹੀਂ, ਤੂੰ ਤੇ ਸਭ ਦਾ ਫਿਕਰ ਕਰਨਾ, ਸਾਰੇ ਜੀਵਾਂ ਦੇ ਦਾਤੇ ਮੈਂ ਤੇਰੀ ਸ਼ਰਨ ਵਿੱਚ ਹਾਂ।
ਸਦਾ ਸਦਾ ਨਾਨਕ ਕੁਰਬਾਨ,
ਮੈਂ ਸਦਾ ਸਦਾ ਵਾਸਤੇ ਸਦਕੇ ਜਾਣਾ ਕੁਰਬਾਨ ਜਾਣਾ। ਅੰਤਮ ਬਚਨ ਸਰਵਣ ਕਰੋ, ਸਮਾਪਤੀ ਕਰੀਏ। ਜੋ ਗੁਰੂ ਸਾਨੂੰ ਦਿੰਦਾ ਨਾ, ਵੈਸੇ ਅਸੀਂ ਆਦਤ ਬਣ ਗਈ ਹੈ ਕੁਛ ਮੁੱਲ ਲੈਣ ਦੀ, ਵੀ ਲਿਆ ਜੋ ਉਹਦਾ ਮੁੱਲ ਦੇ ਦਿੱਤਾ। ਜੋ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਡੇ ਕੋਲ ਕੋਈ ਮੁੱਲ ਨਹੀਂ ਕਿ ਅਸੀਂ ਦੇ ਸਕੀਏ, ਬਿਲਕੁਲ ਨਹੀਂ। ਪਹਿਲੀ ਗੱਲ ਤੇ ਹੈ ਜੋ ਹੈ ਵੀ ਉਸੇ ਦਾ ਦਿੱਤਾ, ਆਪਣਾ ਕੁਛ ਨਹੀਂ, ਤੇ ਜੋ ਦੇਣਾ ਵੀ ਚਾਹੀਏ ਉਸ ਦਾ ਮੁੱਲ ਨਹੀਂ। ਫਿਰ ਇੱਕੋ ਹੀ ਗੱਲ ਹੋ ਸਕਦੀ ਹੈ, ਉਹ ਕਿਹੜੀ? ਹੱਥ ਜੋੜ ਕੇ ਸਿਰ ਝੁਕਾ ਕੇ ਆਖੀਏ ਮੈਂ ਕੁਰਬਾਨ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਵਾਰਿਆ ਨਾ ਜਾਵਾਂ, ਇੱਕ ਵਾਰ ਇੱਕੋ ਵਾਰੀ ਕੁਰਬਾਨ ਹੀ ਕਿਉਂ ਨਾ ਹੋ ਜਾਵਾਂ, ਸਦਕੇ ਕਿਉਂ ਨਾ ਹੋ ਜਾਵਾਂ। ਇੱਥੇ ਕਿਹਾ ਦਾਤਾ ਮੈਂ ਤੁਹਾਡੇ ਤੋਂ ਸਦਾ ਵਾਸਤੇ ਸਦਕੇ ਜਾਂਦਾ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਕਿਰਪਾ ਉਹ ਕਰੇ ਇਹ ਬਖਸ਼ਿਸ਼ ਕਰੇ। ਵੈਸੇ ਨਾ ਕੁਰਬਾਨੀ ਦੇਣ ਵਾਲਿਆਂ ਪਤਾ ਕੀ ਕੀਤਾ, ਉਹਨਾਂ ਨੇ ਕਿਹਾ ਆਪ ਕੁਰਬਾਨ ਹੋਣਾ ਸਿਰ ਤੇ ਮੁਸ਼ਕਲ ਹੈ, ਨਾਰੀਅਲ ਹੀ ਕੁਰਬਾਨ ਕਰ ਦਿਓ, ਸਿਰ ਵਰਗਾ ਹੀ ਹੈ ਤੇ ਲਾਲ ਕੱਪੜਾ ਲਪੇਟ ਦਿਓ ਉੱਤੇ। ਐਸੇ ਐਸੇ ਮੰਦਰ ਮੈਂ ਵੇਖੇ ਨੇ, ਸਵੇਰੇ ਨਾਰੀਅਲ ਜਾਂਦੇ ਨੇ ਤੇ ਸ਼ਾਮੀ ਫੇਰ ਦੁਕਾਨਾਂ ਤੇ ਵਾਪਸ ਆਉਂਦੇ ਨੇ, 100 ਵਾਰੀ ਚੜ ਚੁੱਕੇ ਨੇ, ਵਿੱਚ ਕੱਖ ਵੀ ਨਹੀਂ, ਕਾਲਖ ਭੇਟਾ ਚੜ ਰਹਿ ਗਿਆ ਹੈ। ਨਾਰੀਅਲ ਕੁਰਬਾਨ ਕਰ ਦਿਓ, ਚਲੋ ਨੋਟ ਕੁਰਬਾਨ ਕਰ ਦਿਓ, ਕੋਈ ਤਨ ਕੁਰਬਾਨ ਕਰ ਦਿਓ ਤੇ ਆਪਣਾ ਆਪਾ ਬਚਾ ਲਿਆ, ਕੀ ਨਾ ਕੁਰਬਾਨ ਹੋਵੇ। ਗੁਰੂ ਸਾਹਿਬ ਕਹਿੰਦੇ ਨੇ ਮੈਂ ਸਦਕੇ ਜਾਣਾ, ਮੈਂ ਤੁਹਾਡੇ ਤੋਂ ਕੁਰਬਾਨ ਜਾਣਾ। ਵੈਸੇ ਸਿਰ ਰੱਖਣ ਦਾ ਤੇ ਭਾਵ ਇੱਕੋ ਹੈ, ਸਿਰ ਕੁਰਬਾਨ ਹੋ ਗਿਆ, ਸਭ ਕੁਛ ਹੋ ਗਿਆ, ਸਦਾ ਸਦਾ ਨਾਨਕ ਕੁਰਬਾਨ, ਮੈਂ ਤੇਰੇ ਤੋਂ ਸਦਾ ਵਾਸਤੇ ਸਦਕੇ ਹਾਂ। ਗੁਰੂ ਬਖਸ਼ਿਸ਼ ਕਰੇ ਸਾਨੂੰ ਸਦਕੇ ਹੋਣਾ ਆ ਜਾਏ, ਤੇ ਫਿਰ ਸਦਕੇ ਹੋ ਕੇ ਆਖੀਏ ਪ੍ਰਭ ਜੀ ਮਿਲ ਮੇਰੇ ਪ੍ਰਾਣ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਆਠ ਪਹਿਰ ਰਸਨਾ ਗੁਣ ਗਾਵੇ, ਜਸ ਪੂਰ ਅਗਾਵਹੇ ਸਮਰੱਥ ਕਾਨ, ਤੇਰੀ ਸਰਣ ਜੀਅਨ ਕੇ ਦਾਤੇ, ਸਦਾ ਸਦਾ ਨਾਨਕ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।